ਸਾਰੀਆਂ ਹੀ ਸੰਗਤਾਂ ਮੂਲ ਮੰਤਰ ਦਾ ਪਾਠ ਕਰੀਏ, ਰਸਨਾ ਪਵਿੱਤਰ ਕਰੋ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦਿ ਸਚ ਜੁਗਾਦਿ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ ਤੁਧ ਆਗੈ ਅਰਦਾਸ ਹਮਾਰੀ ਜੀਉ ਪਿੰਡ ਸਭ ਤੇਰਾ ਕਉ ਨਾਨਕ ਸਭ ਤੇਰੀ ਵਡਿਆਈ ਕੋਈ ਨਾਮ ਜਾਣੇ ਮੇਰਾ ਕਉ ਨਾਨਕ ਸਭ ਤੇਰੀ ਵਡਿਆਈ ਕੋਈ ਨਾਮ ਜਾਣੇ ਮੇਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਜੀ ਕੀ ਸਾਜੀ ਨਿਵਾਜੀ ਗੁਰੂ ਰੂਪ ਸਾਧ ਸੰਗਤ ਅਕਾਲ ਪੁਰਖ ਸ੍ਰੀ ਵਾਹਿਗੁਰੂ ਜੀ ਦਾ ਕੋਟਾਨ ਕੋਟ ਧੰਨਵਾਦ ਹੈ, ਜਿਨ੍ਹਾਂ ਦੀ ਮਿਹਰ ਦਾ ਸਦਕਾ ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਚਰਨਾਂ ਵਿੱਚ ਹਾਜ਼ਰ ਹੋ ਕੇ ਪ੍ਰਾਣੀ ਤੋਂ ਆਇਓ ਲਾਹਾ ਲੈਣ ਲੱਗਾ ਕਿਤਕ ਫਕੜੇ ਸਭ ਮੁਕਦੀ ਚੱਲੀ ਰਹਿਣ। ਮਨੁੱਖ ਜਨਮ ਦਾ ਲਾਹਾ ਸੇਵਾ ਸਿਮਰਨ ਪ੍ਰਾਪਤ ਕਰ ਰਹੇ ਹੋ, ਗੁਰੂ ਸਵਾਰੇ ਗੁਰਮੁਖ ਪਿਆਰਿਆਂ ਤੋਂ ਵਾਹਿਗੁਰੂ ਦਾ ਜਸ ਆਰਤੀ ਆਰਤੇ ਸਾਹਿਬ ਜੀ ਦਾ ਕੀਰਤਨ ਆਪ ਜੀ ਨੇ ਸਰਵਣ ਕੀਤਾ ਹੈ। ਜੋ ਜੋ ਮਾਈ ਭਾਈ ਇੱਥੇ ਪੁੱਜੇ ਹੋ, ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਆਪ ਸੰਗਤਾਂ ਵਾਸਤੇ ਵਡਿਆਈ ਦੇ ਬਚਨ ਕਰਦੇ ਨੇ ਕਿ ਭਾਈ ਜਿਹੜਾ ਪ੍ਰੇਮੀ ਕੀਰਤਨ ਸੁਣਦਾ ਉਹਦਾ ਜਾਗਣਾ ਭਲਾ ਹੈ। ਜਾਗਣਾ ਜਾਗਣ ਨੀਕਾ ਹਰ ਕੀਰਤਨ ਮੈਂ ਜਾਗਣ। ਜਿਹਦਾ ਮਨ ਗੁਰੂ ਦੇ ਚਰਨਾਂ ਵਿੱਚ ਲੱਗਦਾ ਹੈ ਉਹਦੇ ਮਨ ਦਾ ਲੱਗਣਾ ਭਲਾ ਹੈ। ਜਿਹੜਾ ਕਾਮ ਕ੍ਰੋਧ ਲੋਭ ਮੋਹ ਹੰਕਾਰ ਨੂੰ ਤਿਆਗਦਾ ਉਹਦਾ ਤਿਆਗਣਾ ਭਲਾ ਹੈ। ਇਹ ਤਾਂ ਗੱਲਾਂ ਗਿਣੀਆਂ ਨੇ ਜੁਦੀਆਂ ਜੁਦੀਆਂ, ਪਰ ਪਿੱਛੋਂ ਜਾ ਕੇ ਜਿਹੜੀ ਤੁਕ ਲਿਖੀ ਹੈ ਉਹਦੇ ਵਿੱਚ ਮਹਾਰਾਜ ਨੇ ਬਚਨ ਕੀਤਾ ਕਉ ਨਾਨਕ ਤਿਸ ਸਭ ਕਿਛ ਨੀਕ। ਉਸ ਬੰਦੇ ਦਾ ਸਭ ਕੁਝ ਚੰਗਾ ਹੋ ਜਾਂਦਾ ਜੋ ਪ੍ਰਭ ਕੀ ਸ਼ਰਣਾਗਣਾ ਜੋ ਗੁਰੂ ਦੇ ਚਰਨਾਂ ਵਿੱਚ ਆ ਜਾਵੇ ਉਹਦਾ ਸਭ ਕੁਝ ਭਲਾ ਹੈ। ਮਹਾਰਾਜ ਕਹਿੰਦੇ ਉਹਦਾ ਸਭ ਕੁਝ ਸਫਲ ਹੈ ਜੋ ਸਤਿਗੁਰਾਂ ਦੇ ਚਰਨਾਂ ਵਿੱਚ ਆ ਕੇ ਜੁੜ ਬੈਠਦੇ ਹੋ। ਸੋ ਆਪ ਧੰਤਾ ਦੇ ਯੋਗ ਹੋ। ਅੱਜ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ 84 ਦੇ ਘੱਲੂਕਾਰੇ ਦੇ ਨਿਮਿਤ ਸ੍ਰੀ ਅਖੰਡ ਪਾਠ ਸਾਹਿਬ ਦੀ ਸੇਵਾ ਸਾਰੀਆਂ ਸੰਗਤਾਂ ਵੱਲੋਂ 3 ਦਿਨ ਤੋਂ ਜਾਪ ਹੋ ਕੇ ਬੜੇ ਸ਼ਰਧਾ ਭਾਵ ਦੇ ਨਾਲ ਅੰਮ੍ਰਿਤ ਵੇਲੇ ਸਮਾਪਤੀ ਹੋਈ ਹੈ। ਸੰਗਤਾਂ ਨੇ ਸੇਵਾ ਸਿਮਰਨ ਕਰਕੇ ਲਾਹੇ ਪ੍ਰਾਪਤ ਕੀਤੇ ਨੇ। ਅੱਜ ਦੀ ਤੁਹਾਡੀ ਸੇਵਾ ਦੇ ਵਿੱਚ ਜ਼ਰੂਰੀ ਬੇਨਤੀਆਂ ਜਿਸ ਪ੍ਰਯੋਜਨ ਨੂੰ ਲੈ ਕੇ ਇਹ ਸਾਰਾ ਸਮਾਗਮ ਅੱਜ ਦਾ ਹੋ ਰਿਹਾ ਉਹਦੇ ਤੱਥ ਨਾਲ ਸਾਲ ਨਾਲ ਵਿਚਾਰਧਾਰਾ ਨਾਲ ਜੁੜੀਏ। ਧੰਨ ਧੰਨ ਸ੍ਰੀ ਗੁਰੂ ਰਾਮਦਾਸ ਮਹਾਰਾਜ ਜਿਨ੍ਹਾਂ ਨੇ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਨਗਰੀ ਵਸਾਈ। ਗੁਰੂ ਰਾਮਦਾਸ ਮਹਾਰਾਜ ਜੀ ਨੇ ਵਸਾਈ ਕਿਉਂ ਸੀ ਪ੍ਰੇਮੀਓ? ਕਿਉਂਕਿ ਤੀਸਰੇ ਪਾਤਸ਼ਾਹ ਨਿਮਾਣਿਆਂ ਦੇ ਮਾਣ ਧੰਨ ਗੁਰੂ ਅਮਰਦਾਸ ਮਹਾਰਾਜ ਚੌਥੇ ਪਾਤਸ਼ਾਹ ਨੂੰ ਬਚਨ ਕਰ ਗਏ ਸੀ ਭਾਈ ਦੁਨੀਆਂ ਭਟਕਦੀ ਫਿਰਦੀ ਹੈ ਤੀਰਾਂ ਤੀਰਥਾਂ ਤੇ ਤੀਰਥਾਂ ਦੇ ਵਿੱਚ ਮਤ ਭੇਦ ਹੈ, ਇੱਕ ਤੀਰਥ ਤੇ ਜਾਓ ਦੂਸਰੇ ਤੀਰਥ ਦੀ ਕਥਾ ਸੁਣੀਏ ਤਾਂ ਉਸ ਤੀਰਥ ਦਾ ਕੀ ਕਹਿਣਾ, ਜੇ ਮੇਰੇ ਕੋਲ ਨਾ ਆਇਆ ਤਾਂ ਤੇਰਾ ਪਹਿਲਾਂ ਨਹਾਉਣਾ ਵਿਅਰਥ ਹੈ। ਦਸ ਤੀਰਥਾਂ ਤੇ ਜਾਓ, ਜੇ ਗਿਆਰਵੇਂ ਕੋਲ ਨਾ ਗਿਆ ਕਹਿੰਦੇ ਤਾਂ ਵੀ ਵਿਅਰਥ ਹੈ। ਬੜੇ ਬੰਧਨਾਂ ਵਿਚ ਪਾਏ ਹੋਏ ਸੀ ਲੋਕ, ਗਿਆ ਨੀ ਜਾਓਗੇ ਉਹਦੇ ਬਿਨਾਂ ਗਤੇ ਨੀ ਹੋਣੀ। ਧੰਨ ਗੁਰੂ ਅਮਰਦਾਸ ਮਹਾਰਾਜ ਜੀ ਨੇ ਕਿਰਪਾ ਕੀਤੀ ਸੰਸਾਰ ਨੂੰ, ਗੁਰੂ ਰਾਮਦਾਸ ਜੀ ਨੂੰ ਬਚਨ ਕੀਤਾ ਭਾਈ ਕਿ ਐਸਾ ਇੱਕ ਤੀਰਥ ਬਣਾਓ, ਐਸਾ ਤੀਰਥ ਪ੍ਰਗਟ ਕਰੋ ਜਿਸ ਦੇ ਇਸ਼ਨਾਨ ਤੋਂ ਸਾਰੇ ਤੀਰਥਾਂ ਦਾ ਫਲ ਮਿਲ ਜਾਇਆ ਕਰੇ। ਅੰਮ੍ਰਿਤਸਰ ਸਾਹਿਬ ਵਸਾਉਣ ਦਾ, ਤੀਰਥ ਪ੍ਰਗਟ ਕਰਨ ਦਾ ਪ੍ਰਯੋਜਨ ਭਟਕਣਾ ਨਾ ਪਵੇ, ਸਾਰੇ ਤੀਰਥਾਂ ਦਾ ਫਲ ਇੱਕ ਤੀਰਥ ਦੇ ਇਸ਼ਨਾਨ ਤੋਂ ਹੀ ਹੋ ਜਾਵੇ। ਉਹ ਗੁਰੂ ਰਾਮਦਾਸ ਮਹਾਰਾਜ ਜੀ ਨੇ ਸ੍ਰੀ ਅੰਮ੍ਰਿਤਸਰ ਸਾਹਿਬ ਪ੍ਰਗਟ ਕੀਤਾ, ਜਿਹਨੂੰ ਕਹਿੰਦੇ ਪ੍ਰਗਟ ਕਰਨਾ। ਇਹਦਾ ਅੰਮ੍ਰਿਤਸਰ ਨਾਂ ਕਿਉਂ ਹੈ ਭਾਈ? ਗੁਰੂ ਗ੍ਰੰਥ ਸਾਹਿਬ ਜੀ ਦੇ ਬਾਣੀ ਨੇ ਮੰਨਿਆ ਕਿ ਦੇਵਤਿਆਂ ਤੇ ਰਾਕਸ਼ਾਂ ਨੇ ਇਕੱਠੇ ਹੋ ਕੇ ਸਮੁੰਦਰ ਮਥਿਆ। ਦੇਵਤਿਆਂ ਨੂੰ ਪਤਾ ਸੀ ਸਮੁੰਦਰ ਵਿੱਚ ਬਹੁਤ ਪਦਾਰਥ ਨੇ, ਇਹ ਰਤਨਾਗਰ ਹੈ। ਸਮੁੰਦਰ ਦਾ ਨਾਮ ਬਾਣੀ ਵਿੱਚ ਰਤਨਾਗਰ ਲਿਖਿਆ, ਰਤਨਾਗਰ ਕਹੀਏ ਰਤਨਾਂ ਦਾ ਘਰ, ਰਤਨਾਂ ਦਾ ਖਜ਼ਾਨਾ। ਬਹੁਤ ਅਮੋਲ ਪਦਾਰਥ ਸਮੁੰਦਰ ਵਿੱਚ ਪਏ ਨੇ। ਦੇਵਤਿਆਂ ਨੂੰ ਇਸ ਚੀਜ਼ ਦਾ ਪਤਾ ਸੀ, ਉਹਨਾਂ ਨੇ ਸਲਾਹ ਕੀਤੀ ਇਸ ਵਿੱਚੋਂ ਇਹ ਪਦਾਰਥ ਕੱਢੀਏ ਆਪਾਂ ਸੁਖ ਮਾਣੀਏ। ਪਰ ਗੁਰਮੁਖ ਪਿਆਰੇ ਹੁਣ ਸਮੁੰਦਰ ਵਿੱਚੋਂ ਕਿੱਥੇ ਕਿਹਦੀ ਸ਼ਕਤੀ ਸੀ ਕੱਢ ਲੈਣੀ? ਅੱਜ ਕੱਲ ਦੇ ਉਪਕਰਣ ਤਾਂ ਹੈ ਨਹੀਂ ਸੀ ਵੀ ਜਿੱਥੇ ਤੱਕ ਮਰਜ਼ੀ ਡੂੰਘਾ ਗੋਤਾ ਮਾਰ ਲਓ। ਉਦੋਂ ਤਾਂ ਸਾਇੰਸ ਟੈਕਨੋਲੋਜੀ ਹੈ ਹੀ ਨਹੀਂ ਸੀ। ਉਹਨਾਂ ਨੇ ਫਿਰ ਸਲਾਹ ਕੀਤੀ ਕਿ ਆਪਾਂ ਸਹਾਰਾ ਲੈ ਲੈਂਦੇ ਹਾਂ ਜਿਨ੍ਹਾਂ ਵਿੱਚ ਤਾਕਤ ਹੈ। ਉਹ ਦੇਵਤੇ ਸੀ, ਉਹ ਮਾਨਸਿਕ ਤੌਰ ਤੇ ਤਾਕਤਵਰ ਸੀ, ਪਰ ਜਿਹੜੇ ਰਾਕਸ਼ ਹੁੰਦੇ ਨੇ ਭਾਈ, ਖੋਟੀ ਮਤ ਵਾਲੇ, ਮੂਰਖ ਮਤ ਵਾਲੇ, ਉਹ ਸਰੀਰ ਦੇ ਬਲੀ ਹੁੰਦੇ ਆ, ਤੁਸੀਂ ਵੇਖਦੇ ਹੀ ਹੋਵੋਗੇ। ਜਿਹੜਾ ਵਿਦਵਾਨ ਹੋਊਗਾ, ਪੜ੍ਹਿਆ ਲਿਖਿਆ ਹੋਊਗਾ, ਉਹ ਸਰੀਰ ਦੇ ਬਲ ਤੋਂ ਕੰਮ ਨਹੀਂ ਲੈਂਦਾ ਹੁੰਦਾ, ਸਰੀਰ ਦੇ ਬਲ ਤੋਂ ਮੂਰਖ ਕੰਮ ਲੈਂਦਾ। ਮਹਾਰਾਜ ਦੀ ਬਾਣੀ ਕਹਿੰਦੀ, ਜਬ ਬੁੱਧ ਹੋਤੀ ਤਬ ਬਲ ਕੈਸਾ, ਜਦ ਤੇਰੇ ਕੋਲ ਅਕਲ ਹੈ ਜ਼ੋਰ ਦੀ ਲੋੜ ਨੀ ਹੈਗੀ। ਗੁਰਸਿੱਖ ਪਿਆਰੇ, ਜ਼ੋਰ ਉਦੋਂ ਵਰਤੀਦਾ ਜਦੋਂ ਅਕਲ ਨਾ ਹੋਵੇ। ਉਹ ਦੇਵਤਿਆਂ ਕੋਲ ਅਕਲ ਸੀ, ਰਾਕਸ਼ਾਂ ਕੋਲ ਜ਼ੋਰ ਸੀ, ਹੁਣ ਦੋਹਾਂ ਬਿਨਾਂ ਕੰਮ ਨੀ ਸੀ ਚੱਲਣਾ। ਸਮੁੰਦਰ ਵਿੱਚੋਂ ਕੱਢਣਾ ਸੀ ਸਮਾਨ, ਉਹ ਕਹਿੰਦੇ ਵੀ ਤੁਸੀਂ ਸਾਡੀ ਸਹਾਇਤਾ ਕਰੋ, ਆਪਾਂ ਸਮੁੰਦਰ ਨੂੰ ਮਥਨ ਕਰਦੇ, ਜਿਹੜਾ ਸਮਾਨ ਨਿਕਲੂਗਾ ਪਾਦੋ ਅੱਧੀ ਵੰਡਾਂਗੇ। ਬਟਾਈ ਕਰ ਲਈ ਰਾਕਸ਼ਾਂ ਦੇ ਨਾਲ, ਉਹ ਰਾਕਸ਼ ਮੰਨ ਗਏ ਭਾਈ, ਆ ਗਏ। ਗੁਰਮੁਖ ਪਿਆਰੇ, ਉਹ ਮੰਦਰਾਂ ਚਲ ਜਿਹੜਾ ਪਹਾੜ ਹੈ ਉਹਦੀ ਮਧਾਣੀ ਬਣਾਈ, ਤੇ ਗੁਰਮੁਖ ਪਿਆਰੇ ਉਹ ਸ਼ੇਸ ਨਾਗ ਹੈ ਜਿਹੜਾ ਉਹਦੀ ਨੇਤਰੀ, ਬਾਸਕ ਨੇਤਰ। ਮਹਾਰਾਜ ਦੀ ਬਾਣੀ ਦੇ ਸ਼ਬਦ ਨੇ ਇਹ, ਨੇਤਰਾਂ ਪਾਉਂਦੇ ਹੁੰਦੇ ਸੀ ਨਾ ਮਧਾਣੀ ਨੂੰ ਰੱਸੀ, ਉਹਦੇ ਨਾਲ ਭੈਣਾਂ ਦੁੱਧ ਰਿੜਕਦੀਆਂ ਹੁੰਦੀਆਂ ਸੀ। ਜਦ ਪਹਾੜ ਚੱਕ ਕੇ ਰੱਖਿਆ ਸਮੁੰਦਰ ਦੇ ਉੱਤੇ ਰਾਕਸ਼ਾਂ ਨੇ ਆਪਣੇ ਜ਼ੋਰ ਦੇ ਨਾਲ, ਤਾਂ ਤੁਹਾਨੂੰ ਪਤਾ ਹੀ ਹੈ ਪਹਾੜ ਪਾਣੀ ਪਰ ਕਿੱਥੇ ਖੜੇ, ਉਹਨੇ ਡੁੱਬ ਜਾਣਾ ਸੀ, ਪੱਥਰ ਕਿਤੇ ਪਾਣੀ ਪਰ ਤਰ ਸਕਦੇ। ਫਿਰ ਦੇਵਤਿਆਂ ਨੇ ਅਰਦਾਸ ਕੀਤੀ, ਵਿਸ਼ਨੂੰ ਭਗਵਾਨ ਕਿਰਪਾ ਕਰ। ਉਦੋਂ ਪਾਈ ਯਾਦ ਰੱਖਿਓ, ਸਤਿਯੁਗ ਵਿੱਚ ਭਗਵਾਨ ਨੇ ਕੱਛ ਦਾ ਅਵਤਾਰ ਧਾਰਨ ਕੀਤਾ, ਕੱਛੂ ਸਰੂਪ ਉਦੋਂ ਆਇਆ ਕੱਛ ਅਵਤਾਰ, ਜਿਹਦਾ ਗੁਰੂ ਗ੍ਰੰਥ ਸਾਹਿਬ ਵਿੱਚ ਨਾਂ ਹੈ, ਮੱਛ ਕੱਛ ਹੋਏ ਬ੍ਰਾਹ ਜਮਨਾ ਕੈ ਕੂਲ ਖੇਲਿਓ ਜਿਨ ਗਿੰਦ ਜੀਓ। ਉਹ ਕੱਛੂ ਦਾ ਸਰੂਪ ਤਾਂ ਧਾਰਨ ਕੀਤਾ ਪ੍ਰੇਮੀਓ, ਕਿਉਂਕਿ ਕੱਛੂ ਦੇ ਆ ਉੱਪਰਲੇ ਜਿਹੜੀ ਢੂਹੀ ਹੈ ਟੇਪਰ ਹੁੰਦੀ ਹੈ, ਤੁਸੀਂ ਵੇਖੀ ਹੋਣੀ ਹੈ, ਉਹ ਸਿੱਧੀ ਨੀ ਹੁੰਦੀ, ਚੌਰਸ ਨੀ ਹੁੰਦੀ, ਟੇਪਰ ਹੁੰਦੀ ਹੈ। ਤੇ ਉਹਦੇ ਉੱਪਰ ਟੇਪਰ ਉੱਤੇ ਚੀਜ਼ ਜੇ ਦੂਸਰੀ ਚੀਜ਼ ਘੁੰਮ ਸਕਦੀ ਹੈ। ਚਲੋ ਕੱਛੂ ਨੂੰ ਛੱਡੋ, ਤਾਂ ਆਪਣੇ ਘਰਾਂ ਚ ਮਧਾਣੀਆਂ ਹੁੰਦੀਆਂ ਸੀ, ਬਜ਼ੁਰਗਾਂ ਨੂੰ ਪਤਾ ਹੈ, ਉਹ ਮਧਾਣੀ ਦੇ ਜਿਹੜੇ ਫੁੱਲ ਹੁੰਦੇ ਸੀ ਨਾ ਲੱਕੜੀ ਦੇ, ਉਹ ਵੀ ਟੇਪਰ ਬਣਾਏ ਜਾਂਦੇ ਸੀ, ਜੇ ਉਹਨਾਂ ਨੂੰ ਸਿੱਧੀ ਬਣਾ ਦੋ ਤਾਂ ਝੋਲੇ ਹੀ ਭੰਨ ਦੇਣ, ਉਹ ਚੱਲਦੇ ਹੀ ਤਾਂ ਸੀ ਟੇਪਰ ਹੁੰਦੇ, ਤੁਹਾਡੀਆਂ ਕਾਰਾਂ ਚ ਟੇਪਰ ਵੈਰਿੰਗ ਨੇ, ਉਹ ਤਾਂ ਹੀ ਚੱਲਦੇ ਨੇ। ਉਹ ਜਿਹੜੀ ਕੱਛੂ ਦਾ ਸਰੂਪ ਸੀ ਉਹ ਟੇਪਰ ਸੀ, ਉੱਪਰੋਂ ਢੂਹੀ ਤਿਸਲਮੀ ਹੁੰਦੀ ਹੈ ਕੱਛੂ ਦੀ, ਤੁਸੀਂ ਵੇਖਿਆ। ਉਹਦੇ ਉੱਪਰ ਸਮੁੰਦਰ ਦੇ ਵਿੱਚ ਪਹਾੜ ਰੱਖਿਆ ਗਿਆ, ਸਮੁੰਦਰ ਦੇ ਵਿੱਚ ਬਿਰਾਜਮਾਨ ਹੋ ਗਏ ਵਿਸ਼ਨੂੰ ਰੂਪ, ਕੱਛੂ ਦਾ ਅਵਤਾਰ ਉਦੋਂ ਧਾਰਨ ਕੀਤਾ। ਉਹਦੇ ਉੱਪਰ ਦੇਵਤਿਆਂ ਤੇ ਰਾਕਸ਼ਾਂ ਨੇ ਗੁਰਮੁਖ ਪਿਆਰਿਓ ਸਮੁੰਦਰ ਰਿੜਕਣਾ ਕੀਤਾ। ਫਿਰ ਮਹਾਰਾਜ ਨੇ ਮੰਨਿਆ, 14 ਰਤਨ ਨਿਕਾਲੇ ਹੁਣ, 14 ਰਤਨ ਸਮੁੰਦਰ ਵਿੱਚੋਂ ਨਿਕਲੇ ਗੁਰਸਿੱਖ ਪਿਆਰਿਓ, ਜਿਨ੍ਹਾਂ ਵਿੱਚੋਂ ਇੱਕ ਅੰਮ੍ਰਿਤ ਨਿਕਲਿਆ। ਅੰਮ੍ਰਿਤ ਵੀ ਸਮੁੰਦਰ ਵਿੱਚੋਂ ਤੇ ਗੁਰਸਿੱਖ ਪਿਆਰੇ ਉਹ ਪੰਗਤਾਂ ਲਾਗੀਆਂ ਵੀ ਜਿਹੜੀ ਹੁਣ ਬਟਾਈ ਕਰੀਏ ਤੇ ਅਸੀਂ ਵੰਡੀਏ ਤੇ ਇੰਦਰ ਨੂੰ ਪਤਾ ਲੱਗ ਗਿਆ ਸ਼ਰਾਬ ਵੀ ਉੱਥੋਂ ਹੀ ਨਿਕਲੀ ਹੈ ਇਹ ਵੀ ਸਿੰਧ ਸੋਤਾ ਹੈ ਕਾਮ ਧੇਨ ਪਾਰ ਜਾਤ ਰੂਪ ਉੱਚ ਸ਼ਰਮਾ ਘੋੜਾ ਮਣੀ ਆਦਿਕ ਕਲਪ ਤਰ ਬਿਰਸ਼ ਇਹ ਸਭ ਉਹਦੇ ਵਿੱਚੋਂ ਨਿਕਲੇ ਚੌਦਾਂ ਰਤਨਾਂ ਵਿੱਚੋਂ ਵਿਸ ਵੀ ਜ਼ਹਿਰ ਵੀ ਉਹਦੇ ਵਿੱਚੋਂ ਹੀ ਨਿਕਲੀ ਹੈ ਤਾਂ ਗੁਰਮੁਖ ਪਿਆਰੇ ਜਦੋਂ ਲੱਗੀਆਂ ਭਗਤਾਂ ਇੰਦਰ ਨੇ ਧੋਖਾ ਕੀਤਾ ਕਹਿੰਦਾ ਜੇ ਅੰਮ੍ਰਿਤ ਰਾਕਸ਼ਾਂ ਨੂੰ ਮਿਲ ਗਿਆ ਇਹਨਾਂ ਨੇ ਅਮਰ ਹੋ ਜਾਣੇ ਤੇ ਮੈਨੂੰ ਉਜਾੜ ਦੇਣਗੇ ਮੈਨੂੰ ਇਹਨਾਂ ਨੇ ਟਿਕਣ ਨਹੀਂ ਦੇਣਾ ਉਹਨੇ ਸਾਜਿਸ਼ ਕਰਕੇ ਜਿਹੜੀ ਸ਼ਰਾਬ ਨਿਕਲੀ ਸੀ ਉਹਦੇ ਘੜੇ ਰਾਕਸ਼ਾਂ ਵੱਲ ਵਰਤਾਉਣੇ ਸ਼ੁਰੂ ਕਰਤੇ ਤੇ ਅੰਮ੍ਰਿਤ ਦਾ ਘੜਾ ਜਿਹੜਾ ਨਿਕਲਿਆ ਸੀ ਦੇਵਤਿਆਂ ਵੱਲ ਆਪਣੇ ਲਾੜੇ ਨੂੰ ਵਰਤਾਉਣ ਲੱਗ ਗਿਆ ਪਰ ਗੁਰਮੁਖ ਪਿਆਰੇ ਉਹ ਚੋਰੀ ਕਦੇ ਛਪਦੀ ਨੀ ਅੱਜ ਨੀ ਕੱਲ ਕੱਲ ਨੀ ਪਰਸੋਂ ਪ੍ਰਗਟ ਹੋ ਜਾਣੀ ਹੈ ਉਹ ਰਾਹੂ ਕੇਤੂ ਗੁਰਮੁਖ ਪਿਆਰੇ ਉਹਨਾਂ ਨੇ ਚੁਗਲੀ ਕਰਤੀ ਕਿ ਤਾਂ ਧੋਖਾ ਹੋ ਰਿਹਾ ਤੁਹਾਡੇ ਨਾਲ ਇਹ ਤਾਂ ਰਾਮ ਰਾਮ ਕਰਦੇ ਰਹੇ ਜੋਰ ਤਾਂ ਰਾਕਸ਼ ਥੋੜਾ ਹੀ ਲੱਗਿਆ ਪਹਾੜ ਨੂੰ ਹਲਾਉਣ ਨੂੰ ਤੇ ਤੁਹਾਡੇ ਨਾਲ ਹੋ ਗਿਆ ਧੋਖਾ ਇਹ ਜ਼ਹਿਰ ਪਿਲਾ ਰਹੇ ਤੁਹਾਨੂੰ ਸ਼ਰਾਬ ਅੰਮ੍ਰਿਤ ਪੀਣ ਗਏ ਆਪ ਲਓ ਜੀ ਉਹ ਰਾਕਸ਼ ਫੇਰ ਬਾਅਦ ਕਰ ਲਏ ਕਮਰ ਕਸ਼ੇ ਕਿਹੜਾ ਉਹਨਾਂ ਨੇ ਸੋਚਣਾ ਸੀ ਚੱਕ ਲਈ ਡਾਂਗ ਇੰਦਰ ਮੂਹਰੇ ਮੂਹਰੇ ਘੜਾ ਲੈ ਕੇ ਅੰਮ੍ਰਿਤ ਦਾ ਤੇ ਰਾਕਸ਼ ਪਿੱਛੇ ਪਿੱਛੇ ਵੀ ਧੋਖਾ ਕੀਤਾ ਉਹ ਜਦੋਂ ਘੜਾ ਅੰਮ੍ਰਿਤ ਦਾ ਲੈ ਕੇ ਇੰਦਰ ਨੱਠਿਆ ਉਹ ਚਾਰ ਜਗ੍ਹਾ ਘੜਾ ਡੁੱਲਿਆ ਭਾਈ ਤੁਸੀਂ ਪੰਜਾਬ ਚੋਂ ਆਏ ਹਿੰਦੁਸਤਾਨ ਵਿੱਚੋਂ ਕਹਿੰਦੇ ਨੀ ਕੁੰਭ ਲੱਗਦੇ ਹੈ ਹਰਿਦੁਆਰ ਅਲਾਹਾਬਾਦ ਉਜੈਨ ਤੇ ਨਾਸਕ ਚਾਰ ਜਗ੍ਹਾ 12 ਸਾਲ ਬਾਅਦ ਕੁੰਭ ਲੱਗਦਾ ਕੁੰਭ ਰਾਸ਼ੀ ਹੈ ਕੁੰਭ ਘੜੇ ਨੂੰ ਕਹਿੰਦੇ ਹੈ ਉਹ ਨੱਠੇ ਜਾਂਦੇ ਇੰਦਰ ਦਾ ਜਿੱਥੇ ਚਾਰ ਜਗ੍ਹਾ ਅੰਮ੍ਰਿਤ ਡੁੱਲਿਆ ਨਾ ਉੱਥੇ ਹੀ ਚਾਰ ਜਗ੍ਹਾ ਹੁਣ ਕੁੰਭ ਲੱਗਦੇ ਨੇ ਹਰਿਦੁਆਰ ਡੁੱਲਿਆ ਨਾਸਕ ਡੁੱਲਿਆ ਉਜੈਨ ਡੁੱਲਿਆ ਤੇ ਅਲਾਹਾਬਾਦ ਡੁੱਲਿਆ ਨੱਠੇ ਜਾਂਦੇ ਉਹਦੀ ਚੀਜ਼ ਡੁੱਲਣੀ ਉਹ ਸੀ ਪਰ ਉਹ ਪਿੱਛੇ ਪਿੱਛੇ ਆਖਰ ਇੰਦਰ ਫਿਰ ਸਮਝ ਗਿਆ ਵੀ ਇਹਨਾਂ ਨੇ ਖੋਹ ਲੈਣੇ ਤੇ ਖੋਹ ਕੇ ਪੀ ਲੈਣੇ ਇਹਨਾਂ ਨੇ ਅਮਰ ਹੋ ਜਾਣਾ ਤੇ ਸਾਨੂੰ ਮਾਰ ਦੇਣੇ ਦੇਵਤਿਆਂ ਨੇ ਤੁਸੀਂ ਵੀ ਯਾਦ ਰੱਖਿਓ ਜਿੰਨੇ ਝੱਖੜ ਖਾਲਸੇ ਤੇ ਝੁੱਲੇ ਹੈ ਜਿੰਨੀਆਂ ਬਿਪਤਾਂ ਸਿੰਘ ਕੌਮ ਤੇ ਆਈਆਂ ਐਨ ਆਟੇ ਵਿੱਚ ਨੂਣ ਥੋੜੀ ਜਿਹੀ ਗਿਣਤੀ ਆਪਣੀ ਝੱਖੜ ਇੰਨੇ ਝੁੱਲੇ ਕਿ ਇਤਿਹਾਸ ਪੜ੍ਹਨ ਵਾਲੇ ਲਿਖਣ ਵਾਲੇ ਰੋ ਪੈਂਦੇ ਨੇ ਇੰਨੇ ਤਸੀਹੇ ਆਏ ਨੇ ਖਾਲਸੇ ਤੇ ਪਰ ਜਿਉਂਦੇ ਕਾਹਦੇ ਫਿਰਦੇ ਹੋ ਅੰਮ੍ਰਿਤ ਦੀ ਦਾਤ ਹੈ ਜੇ ਖਾਲਸੇ ਤੁਹਾਡੇ ਕੋਲ ਅੰਮ੍ਰਿਤ ਦੀ ਦਾਤ ਨਾ ਹੁੰਦੀ ਜਿੰਨੇ ਜ਼ੁਲਮ ਖਾਲਸੇ ਤੇ ਹੋਏ ਤੇ ਸਾਡਾ ਨੌ ਨਿਸ਼ਾਨ ਵੀ ਨਾ ਹੁੰਦਾ ਇੱਥੇ ਦਿਖਦਾ ਵੀ ਨਾ ਕੋਈ ਸਿੱਖ ਜਿੰਨੇ ਝੱਖੜ ਖਾਲਸੇ ਦੇ ਝੁੱਲੇ ਚੌਤੀ ਚੌਤੀ ਹਜ਼ਾਰ ਇੱਕ ਦਿਨ ਵੜਤਾ ਕੁੱਪਰ ਹੀੜੇ ਮਲੇਰ ਕੋਟੜੇ ਦੇ ਕੋਲ ਬੰਦ ਬੰਦ ਕੱਢਦੇ ਸਿਰਾਂ ਦੇ ਤੁਹਾਡੇ ਮੁੱਲ ਪੈ ਗਏ ਫਿਰ ਵੀ ਤੁਸੀਂ ਚੜ੍ਹਦੀ ਕਲਾ ਚ ਫਿਰਦੇ ਹੋ ਉਹ ਇੰਦਰ ਨੂੰ ਖਤਰਾ ਸੀ ਜੇ ਅੰਮ੍ਰਿਤ ਰਾਕਸ਼ਾਂ ਨੇ ਪੀ ਲਿਆ ਮੈਨੂੰ ਮਾਰ ਦੇਣਗੇ ਅਮਰ ਹੋ ਜਾਣ ਡਰਦੇ ਨੇ ਨਾ ਉਹ ਫਿਰ ਟੋਆ ਪੱਟ ਕੇ ਉਹ ਅੰਮ੍ਰਿਤ ਦਾ ਘੜਾ ਧਰਤੀ ਵਿੱਚ ਗੱਡ ਦਿੱਤਾ ਕਿ ਇਹਨਾਂ ਨੂੰ ਨਹੀਂ ਦੇਣਾ ਇਹ ਮਾਰ ਦੇਣਗੇ ਲਓ ਯਾਦ ਰੱਖਿਓ ਪ੍ਰੇਮੀਓ ਇਹ ਸਤਯੁਗ ਦਾ ਜ਼ਿਕਰ ਹੈ ਜਦ ਆਇਆ ਕਲਯੁਗ ਆਪ ਨਰਾਇਣ ਅਕਾਲ ਪੁਰਖ ਦੇ ਰੂਪ ਪ੍ਰਗਟ ਹੋਏ ਉਦੋਂ ਫਿਰ ਉਹ ਜਿਹੜੀ ਛੱਪੜੀ ਸੀ ਨਾ ਜਿੱਥੇ ਕਊਏ ਕਾਲੇ ਨਹਾ ਕੇ ਹੰਸ ਬਣਦੇ ਤੇ ਅੰਮ੍ਰਿਤਸਰ ਸਤਗੁਰ ਸਤਵਾਦੀ ਜਿੱਤ ਨਹਾਤਾ ਕਊਆ ਹੰਸ ਹੋਏ ਜਾਵੇ ਜਿੱਥੇ ਭਾਈ ਕੋੜੀ ਰਜਨੀ ਦਾ ਪਤੀ ਨਹਾ ਕੇ ਉਹਦਾ ਕੋੜ ਦੂਰ ਹੋਇਆ ਸੀ ਇਹ ਉਹੀ ਛੱਪੜੀ ਸੀ ਜਿੱਥੇ ਇੰਦਰ ਨੇ ਅੰਮ੍ਰਿਤ ਦਾ ਘੜਾ ਦੱਬਿਆ ਸੀ ਇਹ ਉਹ ਜਗ੍ਹਾ ਹੈ ਅੰਮ੍ਰਿਤਸਰ ਜਿਹੜਾ ਸਤਯੁਗ ਵਿੱਚ ਪ੍ਰਗਟ ਕੀਤਾ ਸੀ ਮਥਨ ਕਰਕੇ ਸਮੁੰਦਰ ਨੂੰ ਉੱਥੇ ਫਿਰ ਗੁਰੂ ਰਾਮਦਾਸ ਜੀ ਨੇ ਪ੍ਰਗਟ ਕੀਤਾ ਤਾਂ ਹੀ ਉਹਦਾ ਨਾਮ ਅੰਮ੍ਰਿਤਸਰ ਜਿੱਥੇ ਹੁਣ ਇਸ਼ਨਾਨ ਕਰਨ ਜਾਂਦੇ ਹੋ ਤੁਸੀਂ ਇਹ ਪੁਰਾਤਨ ਤੀਰਥ ਦੀ ਸੇਵਾ ਕਿਸੇ ਨੂੰ ਪਤਾ ਨਹੀਂ ਲੱਗੀ ਇਹ ਗੁਰੂ ਨਾਨਕ ਦੇ ਦਰ ਨੂੰ ਇਹ ਆਈ ਹੈ ਗੁਰਸਿੱਖ ਪਿਆਰਿਓ ਚੌਥੇ ਪਾਤਸ਼ਾਹ ਜੀ ਨੇ ਸ੍ਰੀ ਅੰਮ੍ਰਿਤਸਰ ਸਾਹਿਬ ਦਾ ਅਸਥਾਨ ਵਸਾਇਆ ਸਰੋਵਰ ਪਟਾਇਆ ਗੁਰਸਿੱਖ ਪਿਆਰਿਓ ਅੰਮ੍ਰਿਤਸਰ ਵਿੱਚ ਜੋਤ ਜਗਾਵੇ ਧੰਨ ਗੁਰੂ ਰਾਮਦਾਸ ਮਹਾਰਾਜ ਨੇ ਨਗਰੀ ਵਸਾਈ ਰਾਮਦਾਸ ਚੱਕ ਤੇ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਗੁਰਸਿੱਖ ਪਿਆਰਿਓ ਸਰੋਵਰ ਪੱਕਾ ਕੀਤਾ ਨੋਟ ਕਰਿਓ ਚੌਥੇ ਪਾਤਸ਼ਾਹ ਨੇ ਪਟਾਇਆ ਸੀ ਪਰ ਪੱਕਾ ਨਹੀਂ ਸੀ ਹੋਇਆ ਪੱਕਾ ਕਰਨ ਦੀ ਸੇਵਾ ਗੁਰੂ ਅਰਜਨ ਦੇਵ ਜੀ ਨੇ ਕੀਤੀ ਅੰਮ੍ਰਿਤਸਰ ਸਰੋਵਰ ਦੀ ਉਹਨਾਂ ਨੇ ਨਾਂ ਰੱਖਿਆ ਰਾਮਦਾਸ ਸਰੋਵਰ। ਉਸ ਸਰੋਵਰ ਦਾ ਸਰੋਵਰ ਬਣਨ ਤੋਂ ਬਾਅਦ ਗੁਰਸਿੱਖ ਪਿਆਰਿਓ, ਫਿਰ ਸਤਿਗੁਰ ਗੁਰੂ ਅਰਜਨ ਦੇਵ ਜੀ ਨੇ ਵੇਖਿਆ ਕਿ ਚਾਰਾਂ ਵਰਨਾ ਦਾ ਸਾਂਝ, ਚੌਹਾਂ ਚੱਕਾਂ ਦਾ ਸਾਂਝ, ਚਾਰੇ ਵੇਦਾਂ ਦਾ ਸਾਰ ਤੱਤ ਜਿੱਥੇ ਹੋਵੇ, ਚਾਰੇ ਦਿਸ਼ਾ ਹੋਣ ਜਿੱਥੇ, ਚਾਰੇ ਵਰਨ ਜਿੱਥੇ ਇਕੱਠੇ ਹੋਣ, ਉਹ ਇੱਕ ਮੰਦਰ ਸਾਂਝਾ ਬਣਾਈਏ ਸਭ ਦਾ, ਜਿਹਦਾ ਨਾਂ ਇੱਕੋ ਇੱਕ ਗੁਰਦੁਆਰਾ ਹੈ ਹਰਿਮੰਦਰ, ਜਿਸ ਦੇ ਨਾਂ ਨਾਲ ਕਿਸੇ ਗੁਰੂ ਦਾ ਨਾਂ ਨਹੀਂ ਹੈ। ਬਾਕੀ ਗੁਰਦੁਆਰੇ ਤਾਂ ਪਹਿਲੀ ਪਾਤਸ਼ਾਹ ਦਾ ਗੁਰਦੁਆਰਾ, ਚੌਥੀ ਪਾਤਸ਼ਾਹ ਦਾ ਗੁਰਦੁਆਰਾ, ਦਸਵੇਂ ਪਾਤਸ਼ਾਹ ਦਾ ਗੁਰਦੁਆਰਾ, ਇਹ ਪੰਜਵੇਂ ਪਾਤਸ਼ਾਹ ਦਾ, ਸ਼ਹੀਦ ਬਾਬਾ ਦੀਪ ਸਿੰਘ ਦਾ ਗੁਰਦੁਆਰਾ ਹੈ ਨਾ ਨਾਂ ਲੱਗੇ ਵੇ। ਇੱਕ ਹਰਿਮੰਦਰ ਹੈ, ਕਿਸੇ ਦਾ ਨਾਂ ਨੀ, ਖਰੀ ਦਾ ਹੀ ਨਾਂ ਲੱਗਿਆ ਹੋਇਆ, ਪਰਮੇਸ਼ਰ ਦਾ ਹੀ ਨਾਂ ਲੱਗਿਆ ਹੋਇਆ। ਤਾਂ ਹੀ ਤਾਂ ਸਾਂਝ ਹੈ, ਪਰਮੇਸ਼ਰ ਸਭ ਦਾ ਸਾਂਝ ਹੈ। ਉਹ ਮੀਆਂ ਮੀਰ ਜੀ ਨੂੰ ਬੁਲਾਇਆ, ਨੀਹਾਂ ਪਟਾਈਆਂ ਹਰਿਮੰਦਰ ਸਾਹਿਬ ਦੀਆਂ, ਤੇ ਮੀਆਂ ਮੀਰ ਜੀ ਨੂੰ ਸੱਦਾ ਦਿੱਤਾ ਕਿ ਨੀ ਪੱਥਰ ਰੱਖੋ, ਵੇਖੋ ਸਾਂਝੀ ਵਾਲਤਾ। ਅੱਜ ਸੋਸ਼ਲਿਜ਼ਮ ਦੁਨੀਆਂ ਪਿੱਟਦੀ ਪਿੰਡ ਮਿਲਦੀ ਹੈ, ਸਰਕਾਰਾਂ ਸੋਸ਼ਲਿਜ਼ਮ ਲਿਆਉਣਾ, ਕਮਿਊਨਿਜ਼ਮ ਲਿਆਉਣਾ, ਪਰ ਉਹ ਭੁਲੇਖੇ ਵਿੱਚ ਨੇ। ਗੁਰੂ ਨਾਨਕ ਦੇ ਦਰ ਵਰਗਾ ਕੋਈ ਕਮਿਊਨਿਜ਼ਮ ਨਹੀਂ ਲਿਆ ਸਕਦਾ, ਕੋਈ ਸੋਸ਼ਲਿਜ਼ਮ ਨਹੀਂ ਲਿਆ ਸਕਦਾ, ਕੋਈ ਸੰਸਾਰ ਨੂੰ ਪੱਧਰ ਤੇ ਨਹੀਂ ਕਰ ਸਕਦਾ ਜੋ ਗੁਰੂ ਨਾਨਕ ਨੇ ਕੀਤਾ। ਹਰਿਮੰਦਰ ਸਾਹਿਬ ਦੀ ਨੀ ਰਖਾਈ ਇੱਕ ਮੁਸਲਮਾਨ ਫਕੀਰ ਤੋਂ, ਮੁਸਲਮਾਨ ਤੋਂ ਹਰਿਮੰਦਰ ਸਾਹਿਬ ਦੀ ਨੀ ਗੁਰਸਿੱਖ ਪਿਆਰੇ। ਨੀਹਾਂ ਪਟਾਲੀਆਂ, ਨੀਹਾਂ ਪਟ ਕੇ ਜਦੋਂ ਨੀਂਹ ਰੱਖਣ ਦਾ ਸਮਾਂ ਆਇਆ ਤਾਂ ਪ੍ਰੇਮੀਓ ਬਾਬਾ ਬੁੱਢਾ ਸਾਹਿਬ ਜੀ ਨੂੰ ਗੁਰੂ ਅਰਜਨ ਦੇਵ ਜੀ ਕਹਿੰਦੇ, ਬਾਬਾ ਜੀ ਸੰਤੋਖ ਸਰ ਤਲਾਅ ਦੀ ਮਿੱਟੀ ਕੱਢ ਕੇ ਲਿਆਓ। ਕੋਲੇ ਸੰਤੋਖ ਸਰ ਤਲਾਬ ਹੈ, ਉਹ ਪਹਿਲਾਂ ਬਣਿਆ ਹਰਿਮੰਦਰ ਸਾਹਿਬ ਤੋਂ, ਉਹਦੀ ਮਿੱਟੀ ਲਿਆਓ ਤੇ ਨੀਹਾਂ ਵਿੱਚ ਪਾਓ। ਬਾਬਾ ਬੁੱਢਾ ਸਾਹਿਬ ਜੀ ਕਹਿੰਦੇ, ਸੰਤੋਖ ਸਰ ਕਦ ਪਾਣੀ ਸੁਕਾਵਾਂਗੇ, ਕਦ ਮਿੱਟੀ ਕੱਢਾਂਗੇ, ਅਸੀਂ ਬਾਹਰੋਂ ਚੀਕਣੀ ਮਿੱਟੀ ਗੱਡੇ ਲਿਆ ਕੇ ਗੱਡੇ ਭਰ ਕੇ ਕੜ ਲਾ ਦਿੰਦੇ, ਕੜਾ ਲਾਉਂਦੇ ਹੁੰਦੇ ਸੀ ਅੱਗੇ ਕੱਚੇ ਮਕਾਨਾਂ ਨੂੰ ਹੇਠ। ਸਤਿਗੁਰ ਕਹਿੰਦੇ ਨਹੀਂ, ਇਹਦੇ ਹੇਠ ਸੰਤੋਖ ਸਰ ਦੀ ਮਿੱਟੀ ਪਾਉਣੀ ਹੈ। ਬਾਬਾ ਜੀ ਕਹਿੰਦੇ ਲੋੜ ਕੀ ਹੈ, ਪਿਆਰ ਨਾਲ ਸੁਣਿਓ। ਸਤਿਗੁਰ ਅਰਜਨ ਦੇਵ ਜੀ ਕਹਿੰਦੇ, ਬਾਬਾ ਜੀ ਇਹ ਹਰੀ ਦਾ ਮੰਦਿਰ ਬਣਨਾ, ਧਰਮ ਦਾ ਮੰਦਿਰ, ਤੇ ਧਰਮ ਦੀਆਂ ਨੀਹਾਂ ਸੰਤੋਖ ਤੇ ਹੀ ਖੜਦੀਆਂ। ਸੰਤੋਖ ਤੋਂ ਬਿਨਾ ਸਤਿਗੁਰ ਰਸ ਸੰਤੋਖ ਕਾ ਧਰਮ ਅੱਗੇ ਰਥਵਾ। ਸੰਤੋਖ ਤੋਂ ਬਿਨਾ ਧਰਮ ਕਿੱਥੇ? ਧਰਮ ਦਾ ਲਾਇਸੈਂਸ ਲਿਆ ਵਾ, ਕਹਿੰਦੇ ਧਰਮ ਦੇ ਅਸੀਂ ਠੇਕੇਦਾਰ ਹੈ, ਧਰਮ ਨੂੰ ਅਸੀਂ ਬਚਾਉਣਾ, ਲਾਇਸੈਂਸ ਲਈ ਫਿਰਦੇ, ਪਰ ਗੁਆਂਢੀ ਨੂੰ ਕਹਿੰਦੇ ਬਸਣ ਨਹੀਂ ਦੇਣਾ। ਦੇਖੋ ਧਰਮ ਸੰਤੋਖ ਤੋਂ ਬਿਨਾ ਧਰਮ ਤੁਹਾਡੇ ਕੋਲ ਕਿੱਥੇ ਆ ਜਾਵੇ? ਸਾਰੇ ਪਿੰਡ ਦੀ ਕਣਕ ਕਹਿੰਦੇ ਸਾਡੇ ਕੰਨੀ ਉਹ ਆ ਜਾਵੇ ਕਿ ਅਸੀਂ ਧਰਮ ਦੇ ਠੇਕੇਦਾਰ, ਜਾਂ ਤੇਰੇ ਵਿੱਚ ਸੰਤੋਖ ਹੀ ਨਹੀਂ ਹੈ, ਤੂੰ ਧਰਮੀ ਕਿੱਥੇ ਬਣ ਜਾਏਗਾ? ਗੁਰਸਿੱਖ ਪਿਆਰੇ, ਹਰਿਮੰਦਰ ਸਾਹਿਬ ਦੀਆਂ ਨੀਹਾਂ ਦੇ ਵਿੱਚ ਸੰਤੋਖ ਸਰ ਦੀ ਮਿੱਟੀ ਪਾਈ ਹੈ। ਤਾਂ ਮੀਆਂ ਮੀਰ ਜੀ ਕਹਿਣ ਲੱਗੇ, ਸਤਿਗੁਰ ਮੇਰੇ ਹੱਥ ਕੋਈ ਤੇਰੇ ਨਾਲ ਤਕੜੇ ਨੇ? ਤੂੰ ਗੁਰੂ ਨਾਨਕ ਦਾ ਰੂਪ, ਉਦੋਂ ਗੁਰੂ ਅਰਜਨ ਦੇਵ ਜੀ ਨੇ ਬਖਸ਼ਿਸ਼ ਕੀਤੀ, ਇਹ ਭਗਤਾਂ ਤੇਰੇ ਹੱਥਾਂ ਵਿੱਚ ਸ਼ਕਤੀ ਹੈ, ਤਾਂ ਹੀ ਬੁਲਾਇਆ ਤੈਨੂੰ। ਤੂੰ ਮਿਲਿਆ ਹੋਇਆ ਖੁਦਾ ਦਾ, ਸ਼ਕਤੀ ਵਾਲੇ ਹੱਥ ਹੁੰਦੇ ਨੇ ਪ੍ਰੇਮੀਓ, ਇੱਕ ਬੇਬਰਕਤੇ ਹੱਥ ਹੁੰਦੇ, ਆਪਾਂ ਵੇਖਦੇ ਆਪਣੇ ਜੀਵਨ ਵਿੱਚ, ਜਿਹੜੇ ਬੇਬਰਕਤੇ ਹੱਥ ਹੁੰਦੇ ਨੇ, ਜਿਨ੍ਹਾਂ ਵਿੱਚ ਸ਼ਕਤੀ ਨਹੀਂ ਹੁੰਦੀ, ਉਹ ਸਿਉਨੇ ਨੂੰ ਹੱਥ ਲਾ ਦੇਣ, ਉਹ ਸਿਉਨਾ ਵੀ ਸੋਹ ਬਣ ਜਾਂਦੀ ਹੈ। 100 ਕਿੱਲੇ ਬਾਪੂ ਦੇ ਗਿਆ, 10ਵੇਂ ਸਾਲ 3 ਵੀ ਨਹੀਂ ਰਹੇ, ਸਤਨਾਮ ਬਾਪੂ ਵਿਆਹ ਲੱਗ ਛੱਡ ਗਿਆ ਤੇ ਸਗੋਂ ਕਰਜਈ ਹੋ ਗਿਆ, ਪੁੱਤ ਬੇਬਰਕਤੇ ਹੁੰਦੇ। ਜੇ ਸਿਉਨੇ ਨੂੰ ਹੱਥ ਪਾਏ ਤਾਂ ਖੇਹੂ ਸੇਤੀ ਰਲ ਗਿਆ, ਮਹਾਰਾਜ ਦੀ ਬਾਣੀ ਕਹਿੰਦੀ। ਪਰ ਇੱਕੋ ਹੱਥ ਹੁੰਦੇ ਨੇ, ਜੇ ਧੂਣੇ ਵਿੱਚੋਂ ਸਵਾਹ ਦੀ ਚੁਟਕੀ ਉਹ ਚੱਕ ਕੇ ਦੇ ਦੇਣ ਤਾਂ ਭਾਈ ਕੋੜ ਦੇ ਰੋਗ ਵੀ ਹਟ ਜਾਣ, ਤਾਂ ਖਾਕ ਵੀ ਸਿਉਨਾ ਬਣ ਸਕਦੀ ਹੈ। ਉਹ ਹੱਥਾਂ ਵਿੱਚ ਬਰਕਤ ਹੁੰਦੀ ਹੈ, ਤੇਰੇ ਹੱਥਾਂ ਵਿੱਚ ਬਰਕਤ ਹੈ। ਬਾਬਾ ਬੁੱਢਾ ਸਾਹਿਬ ਜੀ ਇੱਟਾਂ ਲਿਆਏ ਧੋ ਕੇ, ਭਾਈ ਵਿਧੀ ਸੰਤ ਸਾਹਿਬ ਜੀ ਕੋਲ ਖੜੇ, ਤੇ ਗੁਰੂ ਅਰਜਨ ਦੇਵ ਜੀ ਨੇ ਆਪ ਫੜਾਈ ਮੀਆਂ ਮੀਰ ਨੂੰ ਹੱਥ ਇੱਟ, ਤੇ ਮੀਆਂ ਮੀਰ ਨੇ ਰੱਖ ਦਿੱਤੀ। ਅੱਲਾ ਦਾ ਨਾਂ ਤੇ ਰੱਬ ਦਾ ਪਿਆਰਾ ਸੀ, ਉਹਦੀ ਬਣਤਰ ਨੂੰ ਕੌਣ ਸਮਝੇ? ਤੇ ਕੋਲ ਖੜਾ ਸੀ ਮੇਸਨ, ਉਹ ਸਮੇਂ ਦਾ ਰਾਜ ਜਿਹਨੇ ਚੜਾਈ ਕਰਨੀ ਸੀ। ਪਤਾ ਕੀ ਘਟਨਾ ਵਾਪੀ ਜਦੋਂ ਹਰਿਮੰਦਰ ਸਾਹਿਬ ਰੱਖੇ ਨੀ, ਉਹ ਮੀਆਂ ਮੀਰ ਨੇ ਜਿਹੜੀ ਇੱਟ ਰੱਖੀ ਨਾ, ਰਾਜ ਮਿਸਤਰੀ ਨੇ ਆਪਣੀ ਕਰਨੀ ਨਾਲ ਹਿਲਾ ਕੇ ਸਿੱਧੀ ਕਰਤੀ। ਮੀਆਂ ਮੀਰ ਜੀ ਦੀ ਰੱਖੀ ਉਹ ਇੱਟ ਹਲਾਤੀ ਸੀ ਰਾਜ ਨੇ, ਕਹਿੰਦਾ ਸਿੱਧੀ ਨੀ ਰੱਖੋਈ। ਕੋਲ ਖੜੇ ਗੁਰੂ ਅਰਜਨ ਦੇਵ, ਗੁਰੂ ਅਰਜਨ ਦੇਵ ਕਹਿੰਦੇ ਉਹ ਕਾਰੀਗਰ ਚੰਗਾ ਨੀ ਕੰਮ ਕੀਤਾ, ਤੂੰ ਖੁਦਾ ਦੇ ਪਿਆਰੇ ਦੀ ਰੱਖੀ ਇੱਟ ਹਲਾਤੀ, ਇਹ ਮੰਦਰ ਇੱਕ ਦਿਨ ਹਿੱਲ ਜੂਗਾ। ਵਿੱਚੇ ਖੜਿਆਂ ਨੇ ਬਚਨ ਕਰਤਾ ਸੀ ਗੁਰੂ ਅਰਜਨ ਦੇਵ, ਇਹ ਰੱਬ ਦੇ ਪਿਆਰੇ ਦੀ ਰੱਖੀ ਇੱਟ ਤੂੰ ਹਿਲਾਉਣੀ ਨੀ ਸੀ, ਤੂੰ ਹਿਲਾ ਦਿੱਤੀ ਇਹ ਮੰਦਰ ਇੱਕ ਦਿਨ ਹਿੱਲੂਗਾ। ਉਹ ਹਿੱਲਿਆ, ਫਿਰ ਤੁਹਾਨੂੰ ਪਤਾ ਨਾਦਰ ਨੇ ਐਨ ਬਰੂਦ ਪਾ ਕੇ ਹਰਿਮੰਦਰ ਸਾਹਿਬ ਦੀਆਂ ਜੜਾਂ ਵਿੱਚ ਹਰਿਮੰਦਰ ਸਾਹਿਬ ਉਡਾਤਾ ਸੀ ਨਾਦਰ ਨੇ। ਇਹ ਜਿਹੜਾ ਹੁਣ ਹਰਿਮੰਦਰ ਸਾਹਿਬ ਤੁਸੀਂ ਦਰਸ਼ਨ ਕਰਦੇ ਹੋ, ਇਹ ਮਹਾਰਾਜਾ ਰਣਜੀਤ ਸਿੰਘ ਨੇ ਦੁਬਾਰਾ ਸੇਵਾ ਕਰਾਈ ਹੈ ਨਾਦਰ ਦੇ ਢਾਉਣ ਤੋਂ ਬਾਅਦ। ਉਹ ਹਰਿਮੰਦਰ ਨਾਦਰ ਨੇ ਸਾਰਾ ਬਰੂਦ ਪਾ ਕੇ ਬਰਾਸਤ ਕਰ ਦਿੱਤਾ ਸੀ, ਕਿਉਂਕਿ ਵਾਹਿਗੁਰੂ ਦੇ ਪਿਆਰੇ ਦੀ ਰੱਖੀ ਇੱਕ ਹਾਲਾਤ ਹੀ, ਉਹਦਾ ਬਚਨ ਨੀ ਮੰਨਿਆ। ਤੇ ਗੁਰਸਿੱਖ ਪਿਆਰੇ ਹਰਿਮੰਦਰ ਸਾਹਿਬ ਦੀ ਚਾਰ ਦਰਵਾਜੇ ਸਾਂਝ, ਚਾਰੇ ਵਰਨ ਆ ਜਾਣ, ਖੱਤਰੀ ਬ੍ਰਾਹਮਣ ਸੂਦ ਵੈਸ ਆ ਜਾਣ, ਚੌਹਾਂ ਵਰਨਾਂ ਦੇ ਚੌਹਾਂ ਧਰਮਾਂ ਦੇ। ਤੇ ਗੁਰਮੁਖ ਪਿਆਰੇ ਚਾਰੇ ਅਵਸਥਾ ਰਜੋ ਤਮੋ ਸਤੋ, ਤੇ ਚੌਥੀ ਭੂਮਿਕਾ ਉੱਚੀ ਉੱਚੀ ਬਿਰਤੀ ਦੇ ਵੀ ਉੱਥੇ ਆ ਕੇ ਮੱਥੇ ਟੇਕਦੇ ਨੇ, ਜਿਹੜੇ ਰਜੋ ਤਮੋ ਗੁਣੋਸਤ ਚਲੇ ਗਏ। ਤੇ ਚਾਰ ਦਰਵਾਜੇ ਨੇ, ਚਾਰਾਂ ਦਰਵਾਜਿਆਂ ਚੋਂ ਚਾਰੇ ਅੱਖਰ ਸੁਣੋਗੇ, ਹੋਰ ਨੀ ਅੱਖਰ ਸੁਣੋਗੇ ਕੋਈ ਉੱਥੇ। ਚਾਰ ਅੱਖਰ ਕਿਹੜੇ ਨੇ? ਵਾਹ ਵਾਹ ਹਾ ਹਾ ਗੱਗਾ ਤੇ ਰਾਰਾ ਵਾਹਿਗੁਰੂ। ਹਰਿਮੰਦਰ ਸਾਹਿਬ ਦੇ ਵਿੱਚੋਂ ਵਾਹਿਗੁਰੂ ਤੋਂ ਬਿਨਾਂ ਕੋਈ ਅੱਖਰ ਹੀ ਨੀ ਬੋਲ ਸਕਦਾ, ਉੱਥੇ ਜਕਾਰਾ ਵੀ ਨਹੀਂ ਛੱਡ ਸਕਦਾ ਕੋਈ, ਉੱਥੇ ਕੋਈ ਲੈਕਚਰ ਈਰਖਾ ਦੁਆਸ ਹੋ ਹੀ ਨਹੀਂ ਸਕਦੀ, ਉੱਥੇ ਕੇਵਲ ਵਾਹਿਗੁਰੂ। ਚਾਰੇ ਦਰਵਾਜੇ ਤੇ ਖੜ ਜਾਓ, ਵਾਹਿਗੁਰੂ ਦਾ ਹੀ ਨਾਂ ਸੁਣੂਗਾ, ਹੋਰ ਕੋਈ ਨਾਂ ਸੁਣਨਾ ਹੀ ਨਹੀਂ ਤੁਹਾਨੂੰ। ਉਹ ਨਾ ਜਾਤ ਹੈ ਨਾ ਪਾਤ ਹੈ, ਕਿਉਂਕਿ ਵਾਹਿਗੁਰੂ ਦੀ ਨਾ ਕੋਈ ਜਾਤ ਹੈ ਨਾ ਪਾਤ ਹੈ, ਇਹ ਹਰਿਮੰਦਰ ਸਾਹਿਬ ਦੀ ਰਚਨਾ। ਫਿਰ ਮਹਾਰਾਜ ਨੇ ਗੁਰੂ ਗ੍ਰੰਥ ਸਾਹਿਬ ਦੀ ਬੀੜ ਪ੍ਰਕਾਸ਼ ਕੀਤੀ, ਇਹ ਤਿੰਨ ਚੀਜ਼ਾਂ ਇਕੱਠੀਆਂ ਸਿੱਖੋ ਤੁਹਾਡੀਆਂ ਹਰਿਮੰਦਰ ਸਾਹਿਬ ਅੰਮ੍ਰਿਤਸਰ, ਤਿੰਨ ਚੀਜ਼ਾਂ ਇਕੱਠੀਆਂ। ਹਿੰਦੂ ਧਰਮ ਮੰਨਦਾ ਕਿ ਸਾਰੀ ਦੁਨੀਆਂ ਵਿੱਚ ਪਵਿੱਤਰ ਤੀਰਥ ਹੈ ਇਲਾਹਾਬਾਦ ਤ੍ਰਿਵੈਣੀ, ਤ੍ਰਿਵੈਣੀ ਤ੍ਰਿਵੈਣੀ ਦੇ ਅਰਥ ਨੇ ਤ੍ਰੈ ਵਹਿਣੀ, ਜਿੱਥੇ ਤਿੰਨ ਵਹਿਣਾ ਤਿੰਨ ਨਦੀਆਂ ਚੱਲਦੀਆਂ ਨੇ, ਗੰਗਾ ਜਮਨਾ ਸਰਸਤੀ ਮਿਲਦੀ ਹੈ ਉੱਥੇ, ਉਹਨੂੰ ਕਹਿੰਦੇ ਸੰਗਮ। ਪ੍ਰਯਾਗ ਦਾ ਅਰਥ ਹੈ ਹਿੰਦੀ ਵਿੱਚ ਮਿਲਣਾ, ਇਹ ਹੈ ਪ੍ਰਯਾਗ ਰਾਜ। ਪ੍ਰਯਾਗ ਰਾਜ ਤੁਸੀਂ ਹੇਮਕੁੰਡ ਸਾਹਿਬ ਜਾਣਾ ਨਾ, ਹੁਣ ਬਚਨ ਕੀਤਾ ਸੀ ਹੇਮਕੁੰਡ ਜਾਂਦਿਆਂ ਨੂੰ ਰਿਸ਼ੀਕੇਸ਼ ਤੋਂ ਤੁਹਾਨੂੰ ਪੰਜ ਪ੍ਰਯਾਗ ਆਉਣਗੇ, ਕਰਨ ਪ੍ਰਯਾਗ, ਰੁਦਰ ਪ੍ਰਯਾਗ, ਵਿਸ਼ਨੂੰ ਪ੍ਰਯਾਗ, ਇਹ ਪੰਜ ਪ੍ਰਯਾਗ ਆਉਂਦੇ ਨੇ ਉੱਥੇ। ਦੇਖਿਓ ਕਾਹਦੇ ਪ੍ਰਯਾਗ ਨਾ, ਇੱਕ ਨਦੀ ਦੂਜੇ ਵਿੱਚ ਮਿਲਦੀ ਹੈ, ਉਸ ਜਗ੍ਹਾ ਦਾ ਨਾਮ ਪ੍ਰਯਾਗ ਹੈ। ਪ੍ਰਯਾਗ ਦਾ ਅਰਥ ਹੈ ਹਿੰਦੀ ਵਿੱਚ ਮਿਲਣਾ, ਤੇ ਉਹ ਹੈ ਪ੍ਰਯਾਗ ਰਾਜ ਸਭ ਤੋਂ ਵੱਡਾ ਮਲਾਪ, ਕਿਉਂਕਿ ਉੱਥੇ ਤਿੰਨ ਨਦੀਆਂ ਮਿਲੀਆਂ। ਉਹਦਾ ਨਾਮ ਇਲਾਹਾਬਾਦ ਕਿਉਂ ਹੈ? ਪੜ੍ਹੇ ਲਿਖੇ ਬੈਠੇ ਹੋ, ਇਲਾਹਾਬਾਦ ਇਹ ਤਾਂ ਮੁਸਲਮਾਨਾਂ ਨੇ ਡਾਂਗ ਨਾਲ ਰੱਖਿਆ ਨਾਂ, ਕਿ ਪ੍ਰਯਾਗ ਰਾਜ ਹਿੰਦੂਆਂ ਦਾ ਨਾਂ ਹੈ, ਇਹਦਾ ਨਾਂ ਰੱਖੋ ਇਲਾਹਾਬਾਦ, ਅੱਲਾ ਦਾ ਆਬਾਦ ਕੀਤਾ ਹੋਇਆ ਸ਼ਹਿਰ। ਉਹ ਤਾਂ ਜ਼ੋਰ ਨਾਲ ਬਦਲਿਆ ਮੁਸਲਮਾਨਾਂ ਨੇ, ਇਲਾਹਾਬਾਦ ਮੁਸਲਮਾਨਾਂ ਨੇ ਨਾਂ ਰੱਖਿਆ ਪ੍ਰਯਾਗ ਰਾਜ ਦਾ। ਇਹ ਸਭ ਤੋਂ ਵੱਡਾ ਤੀਰਥ, ਤਿੰਨ ਨਦੀਆਂ ਮਿਲਦੀਆਂ ਨੇ, ਤੇ ਹਿੰਦੂ ਧਰਮ ਕਹਿੰਦਾ ਜਿਹੜਾ ਪ੍ਰਯਾਗ ਰਾਜ ਨੀ ਨਹਾਊਗਾ ਉਹਦੀ ਗੱਤ ਨੀ ਹੋਣੀ। ਉਹ ਸਿੱਖੋ, ਤੁਹਾਨੂੰ ਤਿੰਨੇ ਇਕੱਠੀਆਂ ਕਰਤੀਆਂ। ਸ੍ਰੀ ਅੰਮ੍ਰਿਤਸਰ ਸਾਹਿਬ ਅੰਮ੍ਰਿਤ ਸਰੋਵਰ ਵੇਖਿਆ ਕਰੋ, ਜਲ ਜਾ ਕੇ ਗੰਗਾ ਦੇ ਜਲ ਨਾਲ ਭਰਿਆ ਹੋਇਆ, ਨਿਰਮਲ ਚਿੱਟਾ ਗੰਗਾ ਦਾ ਜਲ ਚਿੱਟਾ ਹੈ, ਦਰਸ਼ਨ ਕਰਿਓ ਜਾ ਕੇ। ਉਹ ਗੰਗਾ ਦਾ ਜਲ ਸਰੋਵਰ ਤੇ ਵਿੱਚ ਜਮਨਾ ਦਾ ਰੰਗ ਲਾਲ ਹੈ, ਜਮਨਾ ਦਾ ਰੰਗ ਵੇਖਿਓ ਜਾ ਕੇ, ਉਹਦਾ ਪਾਣੀ ਲਾਲ ਹੈ, ਤੇ ਲਾਲ ਸੁਨਹਿਰੀ ਗੋਲਡਨ ਟੈਂਪਲ ਵਿੱਚ ਸੁਭਾਏ ਮਾਨ ਹੈ। ਤੇ ਤੀਸਰਾ ਸਰੁਸ਼ਤੀ, ਸਰੁਸ਼ਤੀ ਹੈ ਵਿਦਿਆ ਦੀ ਦਾਤੀ, ਜਿਹੜੀ ਇਲਾਹਾਬਾਦ ਮਿਲਦੀ ਹੈ, ਤੀਸਰੀ ਨਦੀ ਸਰਸਵਤੀ, ਉਹ ਕਿਹੜੀ ਹੈ ਉੱਥੇ? ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਗਿਆਨ ਵਿਦਿਆ ਦੇ ਭੰਡਾਰ ਵਿੱਚ ਪ੍ਰਕਾਸ਼ ਹੈ। ਇਹ ਸਿੱਖੋ, ਸਿੱਖਾਂ ਦੀ ਤ੍ਰਿਵੈਣੀ ਹੈ, ਕਿਤੇ ਹੋਰ ਤੀਰ ਉੱਤੇ ਜਾਣ ਦੀ? ਗੰਗਾ ਜਲ, ਗੁਰੂ ਗੋਬਿੰਦ ਨਾਮ, 24 ਘੰਟੇ ਵਾਹਿਗੁਰੂ ਦਾ ਨਾਮ ਜਲ ਵਿੱਚ, ਤੇ ਨਾਲ ਸੁਨਹਿਰੀ ਸੁੰਦਰ ਰੰਗ ਜਮਨਾ ਦਾ ਹਰਿਮੰਦਰ ਸਾਹਿਬ, ਤੇ 24 ਘੰਟੇ ਗਿਆਨ ਵਿਦਿਆ ਦੇ ਭੰਡਾਰੇ ਪ੍ਰਕਾਸ਼ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ। ਹੁਣ ਆਈ ਵਾਰੀ ਛੇਵੇਂ ਪਾਤਸ਼ਾਹ ਦੀ, ਪੰਜਵੇਂ ਪਾਤਸ਼ਾਹ ਨੂੰ ਸ਼ਹੀਦ ਕੀਤਾ ਗਿਆ। ਤੁਹਾਨੂੰ ਪਤਾ ਹੀ ਹੈ ਜੇਠਸੂ ਦੀ ਚੌਦ ਆਉਣ ਵਾਲੀ ਹੈ, 14 ਜੂਨ ਨੂੰ ਆਉਣਾ ਹੈ ਗੁਰਪੁਰਬ, ਜੋ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਦੇਗ ਵਿੱਚੋਂ ਬਾਲੇ ਦਿੱਤੇ ਗਏ ਤੇ ਗੁਰਮੁਖ ਪਿਆਰੇ ਤਵੀ ਤੇ ਬਿਠਾਏ ਗਏ, ਰੇਤਾ ਸਿਰ ਤੇ ਪਾਇਆ ਗਿਆ, ਪਰ ਬੈਠੇ ਬੈਠੇ ਕਹਿੰਦੇ ਰਹੇ ਤੇਰਾ ਕੀਆ ਮੀਠਾ ਲੱਗ। ਨਾਮ ਪਦਾਰਥ ਨਾਨਕ ਮੰਗੇ, ਇੱਕ ਮਨਮਤੀਆਂ ਨੇ ਕਿਤਾਬ ਲਿਖੀ ਹੈ, ਉਹਦੇ ਵਿੱਚ ਮਨਮਤੀਆਂ ਨੇ ਮੂਰਖਤਾ ਲਿਖੀ, ਆਪਣੀ ਮੂਰਖਤਾ, ਕਿਉਂਕਿ ਬੰਦਾ ਲਿਖ ਕੇ ਵੀ ਆਪਣੀ ਮੂਰਖਤਾ ਦੱਸ ਸਕਦਾ, ਬੋਲ ਕੇ ਵੀ ਦੱਸ ਸਕਦਾ, ਹੱਥਾਂ ਨਾਲ ਕੰਮ ਕਰਕੇ ਵੀ ਦੱਸ ਸਕਦਾ। ਮਨ ਬਚ ਕਰਮ, ਤਿੰਨੇ ਤਰ੍ਹਾਂ ਸਾਡੀ ਅਕਲ ਦਿਖਦੀ ਹੈ, ਤਿੰਨੇ ਤਰ੍ਹਾਂ ਸਾਡੀ ਮੂਰਖਤਾ ਦਿਖਦੀ ਹੈ। ਉਹਨਾਂ ਮਨਮਤੀਆਂ ਨੇ ਗੁਰੂ ਅਰਜਨ ਦੇਵ ਬਹੁਤ ਪਤਾ ਕੀ ਲਿਖਿਆ, ਕਹਿੰਦੇ ਜੇ ਗੁਰੂ ਅਰਜਨ ਰੱਬ ਤਾਂ, ਜੇ ਗੁਰੂ ਅਰਜਨ ਗੁਰੂ ਤਾਂ, ਜੇ ਗੁਰੂ ਅਰਜਨ ਵਿੱਚ ਸ਼ਕਤੀ ਤੀ ਤਾਂ ਉਹਨੇ ਤਵੀ ਠੰਡੀ ਕਿਉਂ ਨਾ ਕੀਤੀ, ਤਾਂ ਰੇਤਾ ਠੰਡਾ ਕਰਨਾ ਚਾਹੀਦਾ ਸੀ। ਦੇਖੋ ਕੈਸੀ ਨੁਕਤਾਚੀਨੀ ਕੀਤੀ ਗੁਰੂ ਅਰਜਨ ਪਾਤਸ਼ਾਹ, ਸ਼ਕਤੀ ਹੁੰਦੀ ਜੇ ਉਹਦੇ ਵਿੱਚ ਤਾਂ ਉਹਨੂੰ ਕਰਾਮਾਤ ਦਿਖਾਉਣੀ ਚਾਹੀਦੀ ਸੀ, ਤਵੀ ਠੰਡੀ ਕਰ ਲੈਣੀ ਚਾਹੀਦੀ ਸੀ। ਤੇ ਗੁਰਮੁਖ ਪਿਆਰੇ ਉਹਨਾਂ ਮੂਰਖਾਂ ਨੂੰ ਸ੍ਰੀ ਗੁਰੂ ਅਰਜਨ ਦੇਵ ਜੀ ਕਰਾਮਾਤ ਦਿਖੀ ਨੀ, ਕਿਉਂਕਿ ਅੰਨੇ ਨੂੰ ਦਿਖਦਾ ਨੀ ਹੁੰਦਾ, ਅੰਨੇ ਨੇ ਗੁਰੂ ਅਰਜਨ ਪਾਤਸ਼ਾਹ ਦੇ ਦਰਸ਼ਨਾਂ ਤੋਂ, ਇੱਥੇ ਸਿਆਣੇ ਸੱਜਣ ਬੈਠੇ ਹੋ, ਤਵੀ ਨੂੰ ਠੰਡੀ ਕਰ ਲੈਣਾ ਕੋਈ ਕਰਾਮਾਤ ਨੀ, ਰੇਤੇ ਨੂੰ ਠੰਡਾ ਕਰ ਲੈਣਾ ਕੋਈ ਕਰਾਮਾਤ ਨੀ, ਇਹ ਤਾਂ ਮਦਾਰੀ ਦਾ ਤਮਾਸ਼ਾ ਹੈ। ਮਦਾਰੀ ਇੱਥੇ ਹੈ ਨੀ, ਪੰਜਾਬ ਚ ਤਾਂ ਬਹੁਤ ਹੈ ਜਗਲਰ, ਇੱਕ ਬਾਂਦਰ ਦੇ ਕੱਛਾ ਪਾਇਆ ਵਾ ਹੁੰਦਾ, ਇੱਕ ਨਿਓਲੇ ਦੇ ਟੱਲੀ ਪਾਈ ਵੀ ਹੁੰਦੀ ਹੈ, ਡੂਡੂ ਕੋਲ ਫੜਿਆ ਹੁੰਦਾ ਤੇ ਲਾ ਲੈਂਦਾ ਖਾੜਾ ਆ ਕੇ ਪਿੰਡਾਂ ਵਿੱਚ, 5 ਸਾਲ ਦੇ ਬੁੜੇ ਤੋਂ ਲੈ ਕੇ 85 ਸਾਲ ਦੇ ਬੁੜੇ ਤੋਂ ਲੈ ਕੇ 5 ਸਾਲ ਦੇ ਬੱਚੇ ਤੱਕ ਬਾਂਦਰ ਨੱਚਦਾ ਵੇਖਦੇ ਨੇ। ਅਜਿਹੇ ਅਖੰਡ ਸਤਨਾਮ, ਅਖੰਡ ਪਾਠ ਹੁੰਦਾ ਹੋਵੇ ਉੱਥੇ ਜਾ ਕੇ ਮੱਥਾ ਨੀ ਟੇਕਣਾ, ਉਹ ਜਗਲੇ ਲਾਉਂਦੇ ਤੁਹਾਡੇ। ਉਹ ਮਦਾਰੀ ਕੋਲ ਇੱਕ ਗੁੱਠੜੀ ਜੀ ਹੁੰਦੀ ਹੈ ਨਾ, ਗੁੱਠੜੀ ਡੁਗੜੀ ਵਜਾਉਂਦਾ, ਬਾਂਦਰ ਨਚਾਉਂਦਾ, ਇਕੱਠ ਹੋ ਜਾਂਦਾ ਤੇ ਕਰਾਮਾਤ ਕੀ ਦਿਖਾਉਂਦਾ, ਉਹ ਗੁੱਠੜੀ ਵਿੱਚ ਹੱਥ ਪਾ ਕੇ ਉੱਥੋਂ ਅੰਗੂਰ ਕੱਢ ਦਿੰਦਾ, ਉੱਥੋਂ ਦੁਸ਼ਹਿਰੀ ਅੰਬ ਕੱਢ ਦਿੰਦਾ ਤੇ ਬੈਠਾ ਬੈਠਾ ਆਪਣੇ ਮੂੰਹ ਤੋਂ ਚਾਂਦੀ ਦੇ ਰੁਪਈਏ ਕੱਢਦਾ। ਮਦਾਰੀ ਹੁੰਦੇ ਨੇ ਜਿਹੜੇ ਫਟਾਫਟ ਚਾਂਦੀ ਦੇ ਰੁਪਈਏ ਗਿਰਨਗੇ, ਪਰ ਅਸਲ ਨਤੀਜਾ ਕੀ ਹੈ, ਗੁੱਠੜੀ ਵਿੱਚ ਅੰਬ ਲੱਗਦੇ ਨੇ, ਮੂੰਹ ਵਿੱਚੋਂ ਚਾਂਦੀ ਦੇ ਰੁਪਈਏ ਗਿਰਦੇ ਨੇ, ਪਰ ਫਿਰਦਾ ਮੰਗਦਾ ਫਿਰਦਾ ਗਲੀਆਂ ਚ ਪੈਸਾ ਪੈਸਾ। ਆਹੀ ਹਾਲ ਹੁੰਦਾ ਸਾਡੇ ਵਰਗੇ ਦੇ ਜਿਹੜੇ ਕਰਾਮਾਤ ਦਿਖਾਉਂਦੇ, ਨੰਗ ਹੋ ਕੇ ਜਾਂਦੇ ਇੱਥੋਂ, ਕਿਉਂਕਿ ਰੱਖੇ ਹੀ ਨੀ ਬੋਝੇ ਵਿੱਚ ਕੁਛ, ਜੋ ਕੁਛ ਸੀ ਦਿਖਾਤਾ ਲੋਕਾਂ ਨੂੰ, ਉਹ ਮਦਾਰੀ ਕੋਲ ਹੁੰਦਾ ਕੁਝ ਨੀ ਦਿਖਾਵਾ ਹੀ, ਕਰਾਮਾਤ ਦਿਖਾਵਾ ਖਾਲੀ ਹੋ ਜਾਂਦਾ ਕਰਨ ਵਾਲਾ, ਕੁਝ ਨੀ ਰਹਿੰਦਾ ਕੋਲ। ਸ੍ਰੀ ਗੁਰੂ ਅਰਜਨ ਦੇਵ ਨੂੰ ਕਹਿੰਦੇ ਉਹਨੇ ਕਰਾਮਾਤ ਨੀ ਦਿਖਾਈ, ਉਹਨਾਂ ਮੂਰਖਾਂ ਨੂੰ ਪਤਾ ਨੀ ਲੱਗਿਆ ਗੁਰੂ ਅਰਜਨ ਦੇਵ ਦੀ ਕਰਾਮਾਤ, ਤਵੀ ਨੂੰ ਠੰਡੀ ਕਰਨਾ ਕਰਾਮਾਤ ਨੀ ਸੀ, ਰੇਤੇ ਨੂੰ ਠੰਡਾ ਕਰਨਾ ਕਰਾਮਾਤ ਨੀ ਸੀ, ਕਰਾਮਾਤ ਕੀ ਸੀ? ਗੁਰਮੁਖੋ ਸਿਆਣੇ ਬੈਠੇ ਹੋ, ਦੇਖੋ ਗੁਰੂ ਅਰਜਨ ਦੀ ਕਰਾਮਾਤ, ਤਵੀ ਠੰਡੀ ਕਰਨੀ ਕਰਾਮਾਤ ਨੀ, ਰੇਤਾ ਠੰਡਾ ਕਰਨਾ ਕਰਾਮਾਤ ਨੀ, ਹੇਠ ਅੱਗ ਵਰਗੀ ਤਵੀ, ਉੱਪਰ ਅੱਗ ਵਰਗਾ ਰੇਤਾ, ਵਿੱਚ ਬੈਠ ਕੇ ਠੰਡੇ ਰਹਿਣਾ ਕਰਾਮਾਤ ਹੈ। ਹੇਠ ਅੱਗ ਵਰਗੀ ਤਵੀ ਹੋਵੇ ਤੇ ਉੱਪਰ ਅੱਗ ਵਰਗਾ ਰੇਤਾ ਪਵੇ ਤੇ ਵਿੱਚ ਬੈਠਣ ਵਾਲਾ ਠੰਡਾ ਹੋਵੇ, ਇਹ ਤੋਂ ਵੱਡੀ ਕਰਾਮਾਤ ਕਿਹੜੀ ਹੋਵੇ? ਠੰਡਾ ਐਸਾ ਜਿਹੜਾ ਰੇਤਾ ਪਾਉਂਦਾ ਸੀ ਉਹਨੂੰ ਸਰਾਫ ਨੀ ਦਿੱਤਾ ਤੇਰੀ ਕੁਲ ਦਾ ਨਾਸ਼ ਹੋ ਜਾਵੇ, ਜਹਾਂਗੀਰ ਨੂੰ ਸਰਾਪ ਨੀ ਦਿੱਤਾ, ਚੰਦੂ ਨੂੰ ਸਰਾਪ ਨੀ ਦਿੱਤਾ ਤੇਰੇ ਮੁੰਡੇ ਮਰ ਜਾਣ, ਨਾ ਨਾ ਨਾ, ਸਗੋਂ ਪਿਆਰ ਨਾਲ ਕਹਿਤਾ ਤੇਰਾ ਕੀਆ। ਜਰਾ ਪੜੋ ਤੇ ਸੁਸਤ ਜੇ ਕਾਹਤੇ ਬੈਠੇ ਹੋ ਤੁਸੀਂ, ਐਤਵਾਰ ਹੈ ਤੇ ਛੁੱਟੀ ਸੀ ਤੁਹਾਨੂੰ, ਗੱਜ ਵੱਜ ਕੇ ਬੋਲੋ ਜਰਾ, ਮੀਠਾ ਲਾਗ ਤੇਰਾ ਕੀਆ, ਮੀਠਾ ਲਾਗ ਨੀ ਮੰਗਿਆ ਤਵੀ ਠੰਡੀ ਕਰ ਦੇ ਮੈਨੂੰ ਬਚਾ ਦੇ, ਮੰਗਿਆ ਕੀ? ਨਾਮ ਪਦਾਰਥ ਨਾਨਕ ਮੰਗੇ, ਇੱਥੇ ਵੀ ਮੈਨੂੰ ਆਪਣੀ ਬਾਣੀ ਬਖਸ਼, ਇੱਥੇ ਵੀ ਮੈਨੂੰ ਆਪਣੀ ਯਾਦ ਬਖਸ਼। ਜਦ ਸ਼ਹੀਦੀ ਹੋ ਗਈ, 14 ਸਾਲ ਦੀ ਉਮਰ ਸੀ ਸਾਰੀ ਹਰਗੋਬਿੰਦ ਸਾਹਿਬ ਜੀ ਦੀ ਉਦੋਂ, ਤੇ ਗੁਰਸਿੱਖ ਪਿਆਰੇ ਹੋ, ਗੁਰੂ ਹਰਗੋਬਿੰਦ ਸਾਹਿਬ ਜੀ ਨੇ ਸੋਚਿਆ ਕਿ ਹੁਣ ਸ਼ਾਂਤੀ ਦੀ ਹੱਦ ਹੋ ਗਈ, ਇਹ ਤੋਂ ਵੱਧ ਸ਼ਾਂਤੀ ਨਹੀਂ ਹੋ ਸਕਦੀ। ਤਵੀ ਤੇ ਬੈਠ ਕੇ ਰੇਤਾ ਪਵਾ ਕੇ ਵੀ ਭਾਣਾ ਮੰਨ ਲੈਣਾ, ਉਹਦੇ ਭਾਣੇ ਨੂੰ ਮਿੱਠਾ ਮੰਨਣਾ, ਇਹ ਤੋਂ ਵੱਧ ਸ਼ਾਂਤੀ ਦੇਖੀ ਹੈ ਕਦੇ ਕਿਸੇ ਵੀ? ਪਰ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਸੋਚਿਆ ਹੁਣ ਇਸ ਸ਼ਾਂਤੀ ਨੂੰ ਬਚਾਉਣ ਦਾ ਹੀਲਾ ਕਰਨਾ ਚਾਹੀਦਾ, ਇਹਦੀ ਰੱਖਿਆ ਵਾਸਤੇ ਕੁਝ ਤਰੀਕਾ ਸੋਚਣਾ ਚਾਹੀਦਾ। ਕੀ ਕਦਰ ਪਾਈ ਗੁਰੂ ਅਰਜਨ ਦੀ ਸ਼ਾਂਤੀ ਦੀ, ਕੀ ਉਹਨਾਂ ਦੇ ਠੰਡੇ ਸੁਭਾਅ ਦੀ ਕਦਰ ਪਾਈ, ਵੱਟੇ ਮਾਰ ਕੇ ਸੰਸਾਰ ਕਰਕੇ ਸ਼ਹੀਦ ਕਰ ਦਿੱਤਾ? ਹਰਗੋਬਿੰਦ ਸਾਹਿਬ ਜੀ ਕਹਿੰਦੇ ਹੁਣ ਇਸ ਸ਼ਾਂਤੀ ਨੂੰ ਬਚਾਉਣ ਲਈ ਕੁਝ ਕਰੀਏ। ਬਾਬਾ ਬੁੱਢਾ ਜੀ ਆ ਗਏ ਤਿਲਕ ਦੇਣ ਗੱਦੀ ਦਾ, ਕਿ ਰਾਜ ਗੱਦੀ ਤੇ ਗੁਰੂ ਗੱਦੀ ਤੇ ਬਿਠਾ ਦਈਏ। ਸੇਲੀ ਤੇ ਟੋਪੀ, ਕੀ ਚੀਜ਼ ਸੀ ਸੇਲੀ? ਸੇਲ ਨਾਮ ਫਾਰਸੀ ਵਿੱਚ ਰੱਸੀ ਦਾ ਹੈ। ਪੜ੍ਹ ਲਓ ਗੁਰੂ ਗ੍ਰੰਥ ਸਾਹਿਬ, ਪੜ੍ਹਵੇ ਨਾਮਾ ਸੇਲ ਮਸੇਲ, ਯਾਦ ਹੋਣਾ ਆਪਣੇ ਗਊਆਂ ਰੱਖੀਆਂ ਹੁੰਦੀਆਂ ਸੀ ਨਾ, ਜਦ ਭੈਣਾਂ ਗਊਆਂ ਦੀ ਧਾਰ ਚਾਉਂਦੀ ਸੀ ਤਾਂ ਉਹਦੇ ਨਿਆਣਾ ਪਾਉਂਦੀ ਆਉਂਦੀ ਸੀ ਰੱਸੀ। ਪੜ੍ਹਵੇ ਨਾਮਾ ਸੇਲ ਮਸੇਲ, ਗਊ ਦੁਹਾਈ ਬਛੜਾ ਮੇਲ। ਸੇਲੀ ਤੋਂ ਭਾਵ ਲੈਣਾ ਰੱਸੀ, ਰੱਸੀ ਤੋਂ ਭਾਵ ਲੈਣਾ ਮਾਲਾ। ਮਾਲਾ ਦਿੱਤੀ ਜਾਂਦੀ ਸੀ ਜਦੋਂ ਗੁਰਗੱਦੀ ਦਿੱਤੀ ਜਾਂਦੀ ਸੀ। ਟੋਪੀ, ਟੋਪੀ ਤੋਂ ਇਹ ਨੀ ਸ਼ਬਦ, ਟੋਪੀ ਦਾ ਭਾਸ਼ਾ ਵਿੱਚ ਅਰਥ ਪੜ੍ਹੋ ਕੀ ਹੈ। ਆਨੀ ਜਿਹੜੇ ਟੋਪ ਅੰਗਰੇਜ਼ ਹੋਰ ਪਹਿਨਦੇ ਨੇ, ਹੁਣ ਤਾਂ ਅੰਗਰੇਜ਼ ਪਿੱਛੇ ਰਹਿ ਕੇ ਸਿੱਖ ਜ਼ਿਆਦੇ ਪਹਿਨਦੇ ਨੇ। ਹੁਣ ਤਾਂ ਇੱਕ ਸਾਡੇ ਮੁੰਡਿਆਂ ਨੂੰ ਇੱਕ ਵਹਿਮ ਹੋ ਗਿਆ, ਉਹਨਾਂ ਨੂੰ ਪਤਾ ਹੀ ਨਹੀਂ ਲੱਗਿਆ ਵੀ ਅਸੀਂ ਕੀ ਹੈ। ਮੁੰਡਿਆਂ ਨੂੰ ਜ਼ਿਆਦਾ ਵਹਿਮ ਹੈ ਸਾਡੇ ਜਵਾਨਾਂ ਨੂੰ। ਉਹ ਨੰਤੀਆਂ ਪਾਈ ਫਿਰਦੇ ਨੇ ਕੰਨਾਂ ਵਿੱਚ ਨੰਤੀਆਂ, ਕਹਿੰਦੇ ਰੱਬ ਤੈਨੂੰ ਭੁਲੇਖਾ ਲੱਗ ਗਿਆ, ਅਸੀਂ ਤਾਂ ਕੁੜੀਆਂ ਸੀ ਤੂੰ ਮੁੰਡੇ ਬਣਾਤਾ। ਉਹ ਰੱਬ ਨੂੰ ਭੁਲੇਖੇ ਵਿੱਚ ਪਾਈ ਫਿਰਦੇ, ਡਾਊਟ ਹੋ ਗਿਆ ਰੱਬ ਨੂੰ ਕਿ ਅਸੀਂ ਕੁੜੀਆਂ ਤੂੰ ਬਣਾਤਾ ਸਾਨੂੰ ਮੁੰਡੇ। ਦੇਖੋ ਕਿਹੜੇ ਕਿਹੜੇ ਕਾਂਟੇ ਪਾਏ ਫਿਰਦੇ ਨਿਆਣੇ, ਸਿੱਖਾਂ ਦੇ ਮੁੰਡੇ ਕੰਨਾਂ ਵਿੱਚ ਮੁੰਦਰੇ ਪਾਈ ਫਿਰਦੇ ਨੇ। ਮੈਂ ਗੁੱਸਾ ਨਾ ਕਰਨ, ਮੇਰੇ ਵੀਰ ਇੱਥੇ ਵੀ ਬੈਠੇ ਹੋਣਗੇ, ਬਾਹਰ ਤਾਂ ਹਜ਼ਾਰੇ ਹੀ ਸੁਣਦੇ ਨੇ ਸਾਰੇ ਯੂਰਪ ਵਿੱਚ। ਤੇ ਗੁਰਸਿੱਖ ਪਿਆਰੇ ਜਦੋਂ ਕੋਈ ਨਿਆਣਾ ਜੰਮਦਾ ਨਾ, ਸਾਡੇ ਹੁੰਦੇ ਨੇ ਪਹਿਲਾਂ ਬੱਚੇ, ਮੇਰੀਆਂ ਧੀਆਂ ਭੈਣਾਂ ਗੱਲਾਂ ਕਰ ਲੈਂਦੀਆਂ, ਚਾਚੇ ਪਰ ਗਿਆ, ਇਹ ਨਾਨਕਿਆਂ ਪਰ ਗਿਆ, ਇਹ ਆਪਣੇ ਬਾਪੂ ਪਰ ਗਿਆ, ਇਹ ਆਪਣੇ ਭਾਈ ਪਰ ਗਿਆ। ਆ ਮੇਰੇ ਜਿਹੜੇ ਬੱਚੇ ਵੀਰ ਛੋਟੇ ਛੋਟੇ ਬਣਾਈ ਫਿਰਦੇ ਆ ਨਾ ਬੇਰੂਪੀਏ ਦੇ, ਇਹ ਜਿਹੜਾ ਸ਼ੀਸ਼ੇ ਮੂਹਰੇ ਖੜ ਕੇ ਵੇਖੇ ਕਰਨ, ਅਸੀਂ ਕਿਹਦੇ ਪਰ ਗਏ ਅੱਜ ਖੇ ਖੁਸ਼ਾ ਨਾਲ? ਉੱਥੇ ਨਾਂ ਲੱਭਣਾ ਹੀ ਨੀ ਵੀ ਕਿਹਦੇ ਪਰ ਗਏ। ਗੁਰਸਿੱਖ ਪਿਆਰੇ, ਕਿਉਂ ਆਪਣੇ ਵਿਰਸੇ ਦਾ ਸੱਤਿਆ ਨਾਸ਼ ਕਰਨ ਡੇ ਹੋ? ਭਾਵੇਂ ਕੁਹਾੜਾ ਮਾਰਿਆ ਗਾਫਲ ਆਪਣੇ ਹੱਥ, ਉਹ ਸਿੱਖਾਂ ਨੇ ਕੀਤਾ। ਚੀਨੀਆਂ ਨੂੰ ਵੇਖੋ, ਓਏ ਮੁਸਲਮਾਨ ਵੀਰਾਂ ਨੂੰ ਵੇਖੋ ਕਿ ਧਰਮ ਆ ਕੇ ਉਹ ਵੀ ਇੰਗਲੈਂਡ ਰਹੇ ਨੇ। ਕਿਸੇ ਬੀਬੀ ਦਾ ਨੰਗਾ ਸਿਰ ਵੇਖਿਆ ਕਦੇ? ਕੋਈ ਚੀਨੀ ਅੰਗਰੇਜ਼ੀ ਬੋਲਦਾ? ਜ਼ਿਆਦਾ ਆਪਸ ਵਿੱਚ ਬੱਚਿਆਂ ਨਾਲ ਗੱਲਾਂ ਕਰਨਗੇ, ਆਪਣੀ ਭਾਸ਼ਾ ਵਿੱਚ ਕਰਨਗੇ, ਕਦੇ ਅੰਗਰੇਜ਼ੀ ਨਹੀਂ। ਇੱਥੇ ਪਤਾ ਨਹੀਂ ਸਾਡੀਆਂ ਬੀਬੀਆਂ ਨੂੰ ABC ਕਿੱਥੇ ਤੇ ਆ ਗਈ। ਘਰ ਵੀ ਬੱਚਿਆਂ ਨੂੰ ਅੰਗਰੇਜ਼ੀ ਬੋਲ ਕੇ ਸਿਖਾਉਣਗੀਆਂ ਵੀ ਸਾਨੂੰ ਅੰਗਰੇਜ਼ੀ ਆਉਂਦੀ ਹੈ। ਬੀਬੀਓ, ਤੁਹਾਨੂੰ ਬੇਨਤੀ ਹੈ, ਆਪਣੇ ਬੱਚਿਆਂ ਨੂੰ ਅੰਗਰੇਜ਼ੀ ਪੜ੍ਹਾਉਣ ਦੀ ਕੋਈ ਲੋੜ ਨਹੀਂ, ਤੁਹਾਨੂੰ ਇਹਨਾਂ ਨੂੰ ਇੱਥੇ ਖੁਦ ਆ ਜਾਣੀ ਹੈ। ਪੰਜਾਬ ਵਿੱਚ ਬੱਚਿਆਂ ਨੂੰ ਪੰਜਾਬੀ ਪੜ੍ਹਾਈ ਨਹੀਂ ਜਾਂਦੀ, ਆਪੇ ਆ ਜਾਂਦੀ ਹੈ। ਇੱਥੇ ਅੰਗਰੇਜ਼ੀ ਤਾਂ ਇਹਨਾਂ ਨੂੰ ਆਪ ਆਉਣੀ ਹੈ, ਜਿਹੜੀ ਚੀਜ਼ ਨਹੀਂ ਆਉਂਦੀ ਉਹ ਸਿਖਾਓ, ਉਹ ਹੈ ਤੁਹਾਡੇ ਗੁਰੂ ਦੀ ਭਾਸ਼ਾ ਗੁਰਮੁਖੀ। ਘਰ ਵਿੱਚ ਬੋਲਿਆ ਕਰੋ, ਚਲੋ ਇੰਨੇ ਹੀ ਬਥੇਰਾ ਕੋਈ ਅਭਿਆਸ ਹੋਵੇ। ਤੇ ਸਤਿਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਸੇਲੀ ਟੋਪੀ, ਟੋਪੀ ਤੋਂ ਅਰਥ ਸਿਰੋਂ ਪਾਓ ਦਸਤਾਰ। ਤਾਂ ਗੁਰਸਿੱਖ ਪਿਆਰੇ ਬਾਬਾ ਬੁੱਢਾ ਸਾਹਿਬ ਜੀ ਲੈ ਕੇ ਹਾਜ਼ਰ ਹੋ ਗਏ ਜਦੋਂ ਦੇਣ ਲੱਗੇ ਗੁਰਗੱਦੀ 6ਵੇਂ ਪਾਤਸ਼ਾਹ ਨੂੰ। ਤਾਂ ਗੁਰਮੁਖ ਪਿਆਰੇ 6ਵੇਂ ਪਾਤਸ਼ਾਹ ਹੱਥ ਬੰਨ ਕੇ ਕਹਿੰਦੇ, ਬਾਬਾ ਜੀ ਬੇਨਤੀ ਹੈ, ਬਾਪੂ ਆਪਣੇ ਬੱਚੇ ਨੂੰ ਜਦੋਂ ਪੁਸ਼ਾਕ ਖਰੀਦਦਾ ਨਾ ਕੱਪੜੇ, ਉਹ ਵੇਖਦਾ ਹੁੰਦਾ ਮੌਸਮ ਕਿਹੋ ਜਿਹੀ ਤੁਸੀਂ ਖਰੀਦਦੇ ਹੋ। ਜੇ ਸਰਦੀ ਆ ਗਈ ਗਰਮ ਕੱਪੜੇ ਮੋਟੇ ਮੋਟੇ ਖਰੀਦੋਗੇ, ਜੇ ਬੱਚਿਆਂ ਨੂੰ ਗਰਮੀ ਹੈ ਤਾਂ ਪਤਲੇ ਪਤਲੇ ਚੰਗੇ ਲਾਈਟ ਕੱਪੜੇ ਲੈ ਕੇ ਦਊਂਗੇ। ਬਾਬਾ ਬੁੱਢਾ ਸਾਹਿਬ ਜੀ ਨੂੰ ਹਰਗੋਬਿੰਦ ਸਾਹਿਬ ਕਹਿੰਦੇ, ਬਾਬਾ ਜੀ ਮੈਨੂੰ ਵੀ ਹੁਣ ਉਹ ਪੁਸ਼ਾਕ ਪਵਾ ਦੋ ਜਿਹੋ ਜਿਹਾ ਸਮਾਂ ਆਇਆ ਹੋਇਆ, ਹੁਣ ਉਹ ਪੁਸ਼ਾਕ ਪਹਿਨਾਓ। ਛੇਵੇਂ ਪਾਤਸ਼ਾਹ ਨੂੰ ਜਦੋਂ ਗੁਰਗੱਦੀ ਦਿੱਤੀ ਹੈ ਬਾਬਾ ਬੁੱਢਾ ਸਾਹਿਬ ਬ੍ਰਹਮ ਗਿਆਨੀ ਸਾਰੀ ਤਿਆਰੀ ਪ੍ਰੀ ਪਲੈਨ ਪ੍ਰੋਗਰਾਮ ਸੀ ਗਏ ਬਾਬਾ ਬੁੱਢਾ ਸਾਹਿਬ ਜੀ ਤੇ ਕਿਰਪਾਨ ਲਿਆਂਦੀ 44 ਇੰਚ ਦੀ ਨੋਟ ਕਰਿਓ ਮਹਿੰਦੇ ਅਕਾਲ ਤਖ਼ਤ ਸਾਹਿਬ ਜਾ ਕੇ 44 ਇੰਚ ਲੰਮੀ ਕਿਰਪਾਨ ਲੈ ਆਏ ਤੇ ਪਾਈ ਕਿਧਰ ਪਾਤੀ ਸੱਜੇ ਹੱਥ ਕਿਰਪਾਨ ਖੱਬੇ ਹੱਥ ਪਾਈ ਦੀ ਤੁਹਾਨੂੰ ਕਿਆ ਪਤਾ ਕਿਹੜਾ ਆਪਾਂ ਨੇ ਪਾਉਣੀ ਹੈ ਖੁਸ਼ ਪਾਉਣ ਸਾਨੂੰ ਪਤਾ ਹੋਣਾ ਕਿੱਧਰ ਪਾਉਣੀ ਹੈ ਖੂੰਜੇ ਚੰਗਤੀਆਂ ਕਿਰਪਾਨਾਂ ਕੀ ਲਿਆਣਾ ਚੰਗਤੀਆਂ ਕਿਰਪਾਨਾਂ ਪਾਉਣੀਆਂ ਛੱਡਤੀਆਂ ਸ਼ਸਤਰ ਧਾਰੀ ਬਣਾਇਆ ਤੁਹਾਨੂੰ ਬਿਨਾ ਤੈਗਤੀ ਦੇ ਨਰਮ ਭੇਡ ਮਾਨੋ ਕਹੋ ਕਾਨ ਤੇ ਕਿਦੋਂ ਲੈ ਸਧਾਨੋ ਸ਼ਸਤਰ ਤੇ ਬਿਨਾ ਮਨੁੱਖ ਨੂੰ ਭੇਡ ਕਿਹਾ ਭੇਡ ਭੇਡ ਨੂੰ ਬਘਿਆੜ ਕੰਨ ਤੇ ਫੜ ਕੇ ਲੈ ਜਾਂਦਾ ਨਾਲ ਨਾਲ ਤੁਰ ਪੈਂਦੀ ਹੈ ਇੱਕ ਥੋੜਾ ਹੋਰ ਵਹਿਮ ਕੱਢਾ ਬਘਿਆੜ ਭੇਡ ਨੂੰ ਚੱਕ ਕੇ ਨਹੀਂ ਲੈ ਜਾਂਦਾ ਕਿਤੇ ਵਹਿਮ ਕਰੋ ਨਹੀਂ ਭੇਡ ਤਾਂ ਉਹ ਤਾਂ ਦੁੱਗਣੀ ਭਾਰੀ ਹੁੰਦੀ ਹੈ ਚੱਕ ਇੱਥੇ ਲਹੂ ਬਘਿਆੜ ਬਹੁਤ ਛੋਟਾ ਹੁੰਦਾ ਉਹ ਤਾਂ ਅਲਸ਼ੇਸ਼ ਨੇ ਜਰਮਨ ਸ਼ੈਫਰਡ ਹੁੰਦਾ ਬਸ ਕੁੱਤਾ ਉਹ ਚੱਕ ਨਹੀਂ ਸਕਦਾ ਤਾਂ ਗੁਰਸਿੱਖ ਪਿਆਰੇ ਉਹ ਲਿਜਾਂਦਾ ਕਿਵੇਂ ਫਿਰ ਭੇਡ ਨੂੰ ਕੰਨ ਤੋਂ ਆ ਕੇ ਫੜ ਲੈਂਦਾ ਤੇ ਨਾਲ ਤੁਰ ਪੈਂਦੀ ਹੈ ਗਾਂ ਜਾ ਕੇ ਗੱਫੇ ਲਾ ਲੈਂਦਾ ਸਤਨਾਮ ਨਹੋ ਕਾਨ ਤੇ ਜਿਹਦੇ ਕੋਈ ਸ਼ਸਤਰ ਨਹੀਂ ਹੈ ਉਹਨੂੰ ਦੁਸ਼ਮਣ ਕੰਨ ਤੋਂ ਫੜ ਕੇ ਜਿੱਧਰ ਨੂੰ ਮਰਜ਼ੀ ਲੈ ਜਾਵੇ ਸ਼ਸਤਰ ਧਾਰੀ 44 ਇੰਚ ਦੀ ਕਿਰਪਾਨ ਲਿਆਂਦੀ ਸੱਜੇ ਹੱਥ ਪਾਤੀ ਤੇ ਹਰਗੋਬਿੰਦ ਸਾਹਿਬ ਦੀ ਪਰਖ ਹੋ ਰਹੀ ਹੈ ਬਖਸ਼ਾ ਹੋ ਰਹੀਆਂ ਨੇ ਹਰਗੋਬਿੰਦ ਸਾਹਿਬ ਕਹਿੰਦੇ ਬਾਬਾ ਜੀ ਇਹ ਤਾਂ ਖੱਬੇ ਹੱਥ ਪਾਈ ਦੀ ਹੈ ਖੱਬੇ ਹੱਥ ਕਿਉਂ ਪਾਈ ਦੀ ਹੈ ਭਾਈ ਪੜ੍ਹੇ ਲਿਖੇ ਬੈਠੇ ਹੋ ਤੁਸੀਂ ਇੱਧਰ ਕਿਉਂ ਨਹੀਂ ਪਾਉਂਦੇ ਇੱਧਰ ਕਿਉਂ ਪਾਉਂਦੇ ਇਹ ਵੀ ਟੈਕਨੀਕਲ ਪੁਆਇੰਟ ਹੈ ਖੱਬੇ ਹੱਥ ਪਾਈ ਚਲਾਉਣੀ ਸੱਜੇ ਨਾਲ ਹੈ ਨਾ ਉਹ ਛੇਤੀ ਨਿਕਲ ਸਕਦੀ ਹੈ ਜੇ ਇੱਧਰ ਪਾਈ ਹੋਵੇ ਸੱਜਾ ਹੱਥ ਨੇ ਕੰਮੇ ਨੀ ਕਰਨਾ ਇਹਨੇ ਨੂੰ ਅਗਲਾ ਹੀ ਕੰਮ ਕਰ ਜਾਊਗਾ ਅਰਜੈਂਟਲੀ ਬਿਲਕੁਲ ਜਲਦੀ ਖਿੱਚ ਹੋ ਸਕੇ ਤਾਂ ਖੱਬੇ ਹੱਥ ਪਾਈ ਦੀ ਹੈ ਤੇ ਬਾਬਾ ਬੁੱਢਾ ਸਾਹਿਬ ਜੀ ਨੂੰ ਕਹਿੰਦੇ ਮਹਾਰਾਜ ਖੱਬੇ ਹੱਥ ਪਾਈ ਦੀ ਹੈ ਬਾਬਾ ਬੁੱਢਾ ਸਾਹਿਬ ਕਹਿੰਦੇ ਲਿਆ ਹੁਣ ਹੋਰ ਬਦਲ ਦਿੰਦੇ ਹੁਣ ਕਿਹੜਾ ਜਿੰਦਾ ਲੱਗ ਗਏ ਹਰਗੋਬਿੰਦ ਸਾਹਿਬ ਦੇ ਬਚਨ ਸੁਣਿਓ ਹਰਗੋਬਿੰਦ ਸਾਹਿਬ ਕਹਿੰਦੇ ਬਾਬਾ ਜੀ ਵੱਡੇ ਜਿਹੜੀ ਦਾਤ ਦੇ ਦੇਣ ਮੁੜ ਕੇ ਵਾਪਸ ਨਹੀਂ ਲਿਆ ਕਰਦੇ ਤੁਹਾਡੇ ਕੋਲ ਕਿਤੇ ਤੋੜਾ ਇੱਕ ਹੋਰ ਦੇ ਦੋ ਲੁਧਿਆਣੇ ਦੀਵਾਨ ਲੱਗਿਆ ਹੋਇਆ ਇੱਕ ਗਿਆਨਾ ਸੋ ਆ ਗਿਆ ਇੱਥੇ ਵੀ ਬਹੁਤ ਹੈ ਤੁਹਾਡੇ ਇੰਗਲੈਂਡ ਤਾਂ ਜ਼ਿਆਦੇ ਇੰਡੀਆ ਨਾਲ ਬਹੁਤ ਗਿਆਨਾ ਸੋ ਇੱਥੇ ਉਹ ਛੇਵੇਂ ਪਾਤਸ਼ਾਹ ਦਾ ਪ੍ਰਸੰਗ ਸੁਣਾਵੇ ਕਹਿੰਦਾ ਬਾਬਾ ਬੁੱਢਾ ਭੁੱਲ ਗਿਆ ਭੁੱਲ ਕੇ ਕਿਰਪਾਨ ਪੁੱਠੀ ਪਾਤੀ ਭੁੱਲ ਗਿਆ ਔਰ ਮੇਰਾ ਸੁਭਾਅ ਬਸ ਜਾਇਜ਼ ਜੱਟਾਂ ਦਾ ਹੁੰਦਾ ਜੱਟਾਂ ਨੂੰ ਆਪਾਂ ਨੂੰ ਤਖਲਸ ਮਿਲਿਆ ਵੈ ਯਾਦ ਹੈ ਤੁਹਾਡੇ ਕਹਿੰਦੇ ਜੱਟ ਦਾ ਮੂੰਹ ਕੁਹਾੜੇ ਨਾਲ ਪਾਟਿਆ ਵੈ ਬਾਹਮਣਾਂ ਦਾ ਪਤਾ ਨੀ ਜਾਤੀ ਨਾਲ ਪਾੜਿਆ ਖੱਤਰੀਆਂ ਦਾ ਸੁਰਪੇ ਨਾਲ ਪਾੜੇ ਐਵੇਂ ਤਖਲਸ ਦੇਤਾ ਕਿ ਜੱਟ ਦਾ ਇਹਦਾ ਮਤਲਬ ਕੀ ਹੈ ਕਿ ਜੱਟ ਢਿੱਡ ਚ ਨਹੀਂ ਰੱਖਦਾ ਬਸ ਕਹਿ ਦੂਗਾ ਕਿਸੇ ਦੇ ਕੁਹਾੜਾ ਵੱਜੇ ਜਾਤੀ ਵੱਜੇ ਉਹਨੇ ਮੂੰਹ ਤੇ ਕਹਿ ਦੇਣੀ ਤੇ ਹਰਗੋਬਿੰਦ ਸਾਹਿਬ ਜੀ ਕਹਿੰਦੇ ਏਕਾ ਬਖਸ਼ ਮੋ ਕਹਿੰਦਾ ਜੀ ਭੁੱਲ ਗਿਆ ਬਾਬਾ ਬੁੱਢਾ ਪੁੱਠੀ ਕਿਰਪਾਨ ਪਾਤੀ ਮੈਂ ਬੈਠਾ ਸੀ ਦਾਸ ਵੀ ਸਟੇਜ ਤੇ ਮੈਂ ਜਦੇ ਬੇਨਤੀ ਕਰਤੀ ਮੈਂ ਕਿਹਾ ਗਿਆਨਾ ਸਿਆ ਤੂੰ ਲੇਟ ਜੰਮਿਆ ਜੇ ਉੱਥੇ ਹੁੰਦਾ ਬਾਬੇ ਬੁੱਢੇ ਨੂੰ ਦੱਸੇ ਜਾਂਦਾ ਭਾਈ ਹੋਰ ਲੇਟ ਕਮਰ ਬਹੁਤ ਲੇਟ ਆਇਆ ਤੂੰ ਦੁਨੀਆਂ ਵਿੱਚ ਮੈਂ ਕਿਹਾ ਤੇਰੀ ਸੜ ਜਵੇ ਜਬਾਨ ਜਿਹੜੀ ਬਾਬਾ ਬੁੱਢਾ ਸਾਹਿਬ ਨੂੰ ਕਦੇ ਭੁੱਲ ਗਿਆ ਦੇਖੋ ਬਚਨ ਸੋਚਦੇ ਨੀ ਅਸੀਂ ਬੋਲਣ ਲੱਗੇ ਪੰਜ ਗੁਰੂਆਂ ਨੂੰ ਤਿਲਕ ਦਿੱਤਾ 6 ਗੁਰੂਆਂ ਦੀ ਸੇਵਾ ਕੀਤੀ ਹਰਿਮੰਦਰ ਸਾਹਿਬ ਦੇ ਮੁੱਖ ਗ੍ਰੰਥੀ ਪਹਿਲੇ ਸਭ ਤੋਂ ਹੈੱਡ ਗ੍ਰੰਥੀ ਉਹ ਭੁੱਲ ਗਏ ਤੇ ਤੂੰ ਗਿਆਨੀ ਬਣ ਗਿਆ ਭੁੱਲਣ ਵਾਲੀ ਇੱਥੇ ਕਿਹੜੀ ਗੱਲ ਸੀ ਮੀਰੀ ਤੇ ਪੀਰੀ ਬਖਸ਼ਣੀ ਸੀ ਇੱਕ ਹੋਰ ਬਖਸ਼ ਦੋ ਦੂਜੀ ਕਿਰਪਾਨ ਦੇਖੋ ਪ੍ਰੀ ਪਲੈਨ ਸੀ ਕਿਤੇ ਕਿਰਪਾਨਾਂ ਤਿਆਰ ਪਈਆਂ ਸੀ ਦੂਜੀ ਕਿਰਪਾਨ ਲਿਆਂਦੀ 42 ਇੰਚ ਦੀ ਨੋਟ ਕਰ ਲਿਓ ਉਹਦੀ ਲੰਬਾਈ 42 ਇੰਚ ਹੈ ਉਹ ਪਾਈ ਹੈ ਸਹੀ ਪਾਸੇ 42 44 ਪਾਈ ਹੈ ਸੱਜੇ ਹੱਥ 44 ਦੀ ਜਿਹੜੀ ਕਿਰਪਾਨ ਹੈ ਉਹ ਹੈ ਗੁਰਮੁਖ ਪਿਆਰੇ ਪੀਰੀ ਦੀ ਜਿਹੜੀ 42 ਇੰਚ ਦੀ ਕਿਰਪਾਨ ਹੈ ਉਹ ਹੈ ਮੀਰੀ ਦੀ ਮੀਰ ਸ਼ਬਦ ਫਾਰਸੀ ਦਾ ਅਰਥ ਹੈ ਬਾਦਸ਼ਾਹ ਪੀਰ ਸ਼ਬਦ ਫਾਰਸੀ ਦਾ ਅਰਥ ਹੈ ਗੁਰੂ ਮੀਰ ਮਲਕ ਉਮਰੇ ਖਾਨ ਆਇਆ ਪੀਰ ਕਹਿੰਦੇ ਗੁਰੂ ਨੂੰ ਪੀਰ ਪੈਗੰਬਰ ਆਪਾਂ ਵਰਦੇ ਹੀ ਹੈ ਪੀਰ ਕਹੀਏ ਗੁਰੂ मीर कही बादशाह जेडी 42 इंच है वह शक्ति की तलवार है राज की, जेडी 44 इंच है वह भगती की तलवार है गुरमुख प्यारे वाहगुरु के सिमरन की, वह गुरता दी है। ते बाबा बुढ़ा साहब नू कहंदे कि छोटी जी कि वड्डी, देखो इथे भी समझना जेड़ा घल्लूकारा उथे वरते इहदी असी तह तक नहीं जांदे, इहनू समझे ही नहीं कारण की सी होया क्यों ते बनिया की। हरगोबिंद साहब नू बाबा बुढ़ा साहब जी कहंदे आ जेड़ी इधर पाई है ये है तेरी धर्म दी भगती दी 44 इंच, जेड़ी छोटी पाई है ए है तेरी राज सत्ता शक्ति दी, ए गुरता दी तां वड्डी पाई है राज वाली तलवार नू धर्म दे अधीन रखी है। ओ जेड़ी गुरता दी धर्म दी भगती दी ओ वड्डी है, इनू छोटी नू अधीन। इत्थे इको गल याद रखियो जेड़ा राज धर्म दे अधीन है ओ सरबत दा भला करेगा, जेड़ा धर्म राज दे अधीन हो जावे वह सारिया दे ही माड़ा करेगा। जिखे आखो सत राज नू धर्म दे अधीन रखो, वो धर्म कदे भी कुताही नहीं करन दो, बेइंसाफी नहीं करन दो, पर जेड़ा धर्म राज दे अधीन आ जावे ते राज ने धर्म नू किथे चलन देना। गुरसिख प्यारे उन्हें करौनी खराबी है, वो दो तलवार जदों दो तलवार पाईया पहली गल सी दुनिया दे विच किसी ने पाई नहीं सी, पाईया हो गई तो मीरी पीरी छोड़ो, एक होर अहम मसला ए मीरी पीरी तलवारा बड़िया किथों पाता लिया, तलवार विच मीरी ते पीरी आनी कोई छोटी वड्डी टैसदी नहीं है, छोटी टैसदी नहीं है, बहुत वड्डा हादसा तलवार विच मीरी आ जानी तलवार विच पीरी आ जानी। जदों गुरु अर्जन देव जी की शहीदी हुई तप रही सी लो पैरिया सी रेता ते महाराज गुरु अर्जन देव जी का खून ते चर्बी शरीर विचों ढल ढल के तवी दे उत्ते सड़ रही सी, सड़नियों सी ते तुहानू सब नू पता है जे लोहे नू पक्का करना होवे दुनिया विच इको एक टेक्नीक है कि लोहे नू गर्म करो पानी विच पाई जाओ, गर्म करो पानी विच नू कहने टेंपर आप देनी, फिर जे होर पक्का करना नून दी आप दो, वो तो भी पक्का करना सल्फ्यूरिक एसिड दी दो, जे बहुता पक्का करना नाइट्रिक एसिड दी दो, पर उनू आप दिती जाओ गर्म करो भिओ दो, गर्म करो भिओ दो, वो फौलाद इस तरह बनता है लोहे का। ते तलवारा कितों निकलिया तभी ते बैठ के शहीदी क्यों दती उपर दती रेत क्यों पाई, वो जेड़ा खून ते चर्बी सी गुरु अर्जन देव जी दे शरीर दी ओ जद तभी ते पै पै के भुजदी सी रिजदी सी ओ लोहे नू आप दिती जा रही सी। आखो सर श्री गुरु अर्जन देव जी ने खून दी आप दिती उस तभी दे लोहे नू अपनी चर्बी दी आप दिती, ओ तभी दा ही लोहा सी जी दे विच फिर मीरी ते पीरी आ गई, ओ टेंपर दिती हुई सी गुरु अर्जन देव दे खून दी ता ही नहीं शक्ति आई सी। उदो फिर गाइया वार आगे ढाडी अगे तो सरंदा लेके शांतमई का कीर्तन होंदा सी हरिमंदर साहब, अज दवान लग गया ढाडी बुला ले फता जैमल आदिक गुरसिख प्यारे हो, उन्होंने फिर वार की गाई भाई गुरदास जी ने भी ये वचन कीता, वो वार फिर छेवें पातशाह की गुरगद्दी समय जदों दो तलवारा पहनिया दस्तार सजी हुई महाराज छेवें पातशाह मीरी पीरी दे माल गुरसिख प्यारे फिर ढाडिया ने जेड़ी वार गाई ना वो जरा प्यार नाल पढ़ो सानू भी पता लगे। दो तलवारा बदिया दो तलवारा बदिया दो गज के बोलो भाई एक मीरी दी एक पीरी दी दो तलवारा बदिया दो तलवारा बदिया एक मीरी दो तलवारा बदिया एक मीरी दी एक पीरी दी। सतगुर पातशाह जी ने पाई फिर श्री अकाल तख्त साहब की रचना। ये जेड़ा घलूकारा होया इनू समझण की लोड़ है। इमोशनल होके जादे रौला पाके तो कोई गल नहीं बनती होंगी। गुरसिख समझण की लोड़ है बिच इहदे असलीयत की है। अकाल तख्त साहब की रचना गुरसिख प्यारे तुसीं वेखे अकाल तख्त दर्शन करते हो। जदों अकाल तख्त छेवें पातशाह ने बनाया साजे उदो अमृतसर कोई संघणी वसो नहीं सी। बड़ा खुला मैदान पिया सी। कोई ऐसी कंजस्टेड पोजीशन नहीं सी उथे ते बाहर बना सकते सी किते खुली जगह। पर बनाया किथे हरिमंदर साहब दियां परकरमा विच चरणा विच। परकरमा विच अकाल तख्त बाहर नहीं बिल्कुल इन परकरमा दे विच। देखो इथो ही अकल आ जाती सानू भी अकाल तख्त हरिमंदर साहब के अधीन है। अज के आखो सर।